ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਜਿਨ ਕਉ ਸਤਿਗੁਰ ਸਦਾ ਕਮਾਹੇ ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ ਸੱਚਾ ਸ਼ਬਦ ਸਮਾਹੇ ਜਿਨ ਕਉ ਸਤਿਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹੇ ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ ਸੱਚਾ ਸ਼ਬਦ ਸਮਾਹੇ ਕੁਲ ਉਧਾਰਹਿ ਆਪਣਾ ਮੋਖ ਪਦਵੀ ਆਪੇ ਪਾਹੇ ਪਾਰ ਬ੍ਰਹਮ ਤਿਨ ਕਉ ਸੰਤੁਸ਼ਟ ਪਿਆ ਜੋ ਗੁਰ ਚਰਣੀ ਜਨ ਪਾਹੇ ਜਨ ਨਾਨਕ ਹਰ ਕਾ ਦਾਸ ਹੈ ਕਰ ਕਿਰਪਾ ਹਰ ਲਾਜ ਰਖਾਹੇ ਪਾਰ ਬ੍ਰਹਮ ਤਿਨ ਕਉ ਸੰਤੁਸ਼ਟ ਪਿਆ ਜੋ ਗੁਰ ਚਰਣੀ ਜਨ ਪਾਹੇ ਜਨ ਨਾਨਕ ਹਰ ਕਾ ਦਾਸ ਹੈ ਕਰ ਕਿਰਪਾ ਹਰ ਲਾਜ ਰਖਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ।
ਸਨਮਾਨਯੋਗ ਸਾਧ ਸੰਗਤ ਜੀ, ਗਰੀਬ ਨਿਵਾਜ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਬੜੀ ਮਹਾਨ ਬਖਸ਼ਿਸ਼ ਕੀਤੀ। ਅੱਜ ਵਾਲਾ ਦਿਨ ਜ਼ਿੰਦਗੀ ਵਿੱਚ ਬਤੀਤ ਕਰਨ ਵਾਸਤੇ ਬਖਸ਼ਿਸ਼ ਕਰਕੇ ਦਿੱਤਾ, ਜਿੱਥੇ ਸਤਿਗੁਰੂ ਜੀਆਂ ਨੇ ਇਹ ਜ਼ਿੰਦਗੀ ਦਾ ਨਵਾਂ ਦਿਨ ਬਖਸ਼ਿਆ ਉੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਆਪਣੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਅਲਾਹੀ ਉਪਦੇਸ਼ ਦੀ ਬਖਸ਼ਿਸ਼ ਕੀਤੀ। ਜੋ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਹਰ ਰੋਜ਼ ਦੀ ਇਸ ਪਵਿੱਤਰ ਅਸਥਾਨ ਦੀ ਮਰਯਾਦਾ ਹੈ ਕਿ ਜੋ ਸੋਢੀ ਸੁਲਤਾਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਦੇ ਪਾਵਨ ਮੁੱਖ ਵਾਕ ਦੀ ਦਾਤ ਪ੍ਰਾਪਤ ਹੁੰਦੀ ਹੈ, ਉਸ ਦੀ ਵਿਚਾਰ ਜਿਹੜੀ ਹੈ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਗੁਰੂ ਦੀਆਂ ਸੰਗਤਾਂ ਪਿਆਰ ਸਹਿਤ ਮਿਲ ਬੈਠ ਕੇ ਕਰਦੀਆਂ ਹਨ। ਸਤਿਗੁਰੂ ਜੀ ਦੀ ਕਿਰਪਾ ਸਦਕਾ ਉਹ ਸਮਾਂ ਅੱਜ ਆਪਾਂ ਨੂੰ ਪ੍ਰਾਪਤ ਹੋਇਆ। ਆਓ ਬੜੇ ਪਿਆਰ ਭਾਵਨਾ ਸਤਿਕਾਰ ਦੇ ਨਾਲ ਸਤਿਗੁਰੂ ਜੀਆਂ ਨੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ੀ ਹੈ ਉਸਦਾ ਮੂਲ ਪਾਠ ਨਾਲ ਨਾਲ ਸਰਵਣ ਕਰੀਏ, ਨਾਲ ਨਾਲ ਉਸਨੂੰ ਵਿਚਾਰਨ ਦਾ ਯਤਨ ਕਰੀਏ, ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪਿਆਰ ਸਾਹਿਤ ਗੁਰ ਸ਼ਬਦ ਵਿਚਾਰ ਸਰਵਣ ਕਰਕੇ ਲਾਹਾ ਲਈਏ, ਵੱਡਿਆਂ ਭਾਗਾਂ ਵਾਲੇ ਹੋਈਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹੱਲਾ ਤੀਜਾ।
ਇਹ ਜੋ ਪਾਵਨ ਮੁੱਖ ਵਾਕ ਹੈ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਵਿੱਤਰ ਅੰਗ 592 ਤੇ ਸੁਭਾਏਮਾਨ ਹੈ। ਇਹ ਪਾਵਨ ਮੁੱਖ ਵਾਕ ਨਿਥਾਵਿਆਂ ਦੇ ਥਾਮ, ਨਿਓਟਿਆਂ ਦੀ ਓਟ, ਨਿਗੱਤਿਆਂ ਦੀ ਗੱਤ ਤੇ ਨਿਪੱਤਿਆਂ ਦੀ ਪੱਤ, ਨਿਧਰਿਆਂ ਦੀ ਧਿਰ ਤੇ ਨਿਆਸਰਿਆਂ ਦੇ ਆਸਰੇ, ਜਿਨ੍ਹਾਂ ਬਾਰੇ ਭੱਟ ਜੀ ਕਹਿੰਦੇ ਨੇ, ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀ ਕਛ ਕਹੀ ਨਾ ਜਾਈ। ਐਸੇ ਦੀਨ ਦਿਆਲੂ ਸਤਿਗੁਰੂ, ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ, ਅਤੇ ਨਾਲ ਸੋਢੀ ਸੁਲਤਾਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਮੁਬਾਰਕ ਰਸਮਾਂ ਤੋਂ ਉਚਾਰਨ ਕੀਤੀ ਹੋਈ ਪੌੜੀ ਹੈ। ਵਡਹੰਸ ਰਾਗ ਦੀ 16ਵੀਂ ਪੌੜੀ ਦੇ ਦੋ ਸਲੋਕਾਂ ਸਮੇਤ ਇਹ ਪਾਵਨ ਮੁੱਖ ਵਾਕ ਆਇਆ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਜੀ।
ਜਿਨ ਕਉ ਸਤਿਗੁਰ ਭੇਟਿਆ,
ਕਹਿੰਦੇ ਜਿਨ੍ਹਾਂ ਨੂੰ ਇਸ ਮਨੁੱਖਾ ਜੀਵਨ ਦੇ ਵਿੱਚ ਪੂਰੇ ਸਤਿਗੁਰੂ ਸਾਹਿਬ ਜੀ ਮਿਲੇ ਹਨ, ਜਾਂ ਪੂਰੇ ਸਤਿਗੁਰੂ ਸਾਹਿਬ ਜੀਆਂ ਨੇ ਆਪ ਕਿਰਪਾ ਕਰਕੇ ਜਿਨ੍ਹਾਂ ਨੂੰ ਆਪਣੇ ਨਾਲ ਮਿਲਾ ਲਿਆ, ਮਹਾਰਾਜ ਉਹ ਕੀ ਕਰਦੇ ਨੇ?
ਸੇ ਹਰ ਕੀਰਤ ਸਦਾ ਕਮਾਹੇ,
ਸਦਾ ਵਾਸਤੇ ਹਰੀ ਦੀ ਕੀਰਤੀ ਕਰਦੇ ਨੇ। ਹਰੀ ਦਾ ਜਸ ਕਰਨ ਰੂਪੀ ਜਿਹੜੀ ਕੀਰਤੀ ਹੈ ਨਾ, ਵਾਹਿਗੁਰੂ ਜੀਆਂ ਦੀ ਵਡਿਆਈ ਹੈ, ਉਹਨਾਂ ਵਾਸਤੇ ਫਿਰ ਕੁਝ ਸਮੇਂ ਦੀ ਸੀਮਾ ਨਹੀਂ ਹੁੰਦੀ ਵੀ 10 ਮਿੰਟ, 20 ਮਿੰਟ, ਅੱਧਾ ਘੰਟਾ, 2 ਘੰਟੇ, 4 ਘੰਟੇ। ਉਹ ਉੱਠਦਿਆਂ, ਬਹਿੰਦਿਆਂ, ਸੁੱਤਿਆਂ ਤੇ ਜਾਗਦਿਆਂ, ਚੱਲਦਿਆਂ ਫਿਰਦਿਆਂ ਉਹ ਪਰਮੇਸ਼ਰ ਜੀ ਦੀ ਵਡਿਆਈ ਕਰਦੇ ਨੇ। ਉਹਨਾਂ ਦੇ ਕੰਮਾਂ ਵਿੱਚੋਂ ਵੀ ਰੱਬ ਜੀ ਦੇ ਨਾਮ ਦੀਆਂ ਝਲਕਾਂ ਪੈਂਦੀਆਂ ਨੇ। ਉਹਨਾਂ ਦੇ ਮਨ ਦੇ ਫੁਰਨੇ ਜਿਹੜੇ ਨੇ, ਫੁਰਨਿਆਂ ਵਿੱਚ ਵੀ ਰੱਬ ਜੀ ਦਾ ਜਸ ਹੀ ਹੁੰਦਾ ਹੈ। ਫਿਰ ਉਹਨਾਂ ਦੇ ਬੋਲਾਂ ਦੇ ਉੱਪਰ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਨਾਮ ਦੀਆਂ ਝਲਕਾਂ ਹੀ ਪੈਂਦੀਆਂ ਨੇ, ਕਿਉਂਕਿ ਜਿਹੜੇ ਗੁਰਮੁਖ ਹਨ ਨਾ, ਉਹ ਗੁਰੂ ਕੇ ਪਿਆਰੇ, ਉਹ ਮਿੱਠਾ ਬੋਲਦੇ ਨੇ, ਪਿਆਰਾ ਬੋਲਦੇ ਨੇ, ਚੰਗਾ ਬੋਲਦੇ ਨੇ। ਉਹਨਾਂ ਦਾ ਹਰੇਕ ਬੋਲ ਜਿਹੜਾ ਹੁੰਦਾ ਹੈ, ਉਹ ਸੁਣਨ ਵਾਲੇ ਦੇ ਮਨ ਨੂੰ ਮੋਹਿਤ ਕਰ ਲੈਂਦਾ ਹੈ, ਪਿਆਰ ਵਿੱਚ ਲੈ ਆਉਂਦਾ ਹੈ। ਜਿਨ੍ਹਾਂ ਨੂੰ ਪੂਰੇ ਸਤਿਗੁਰੂ ਸਾਹਿਬ ਜੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਵਨ ਵਿੱਚ ਮਿਲੇ ਨੇ, ਜਿਵੇਂ ਸ਼ਹਿਨਸ਼ਾਹ ਸੇਖ ਸੱਜਣ ਨੂੰ ਮਿਲਦੇ ਆ ਨਾ ਗੁਰੂ ਕੇ ਪਿਆਰਿਓ, ਜਦੋਂ ਪਹਿਲੇ ਤਾਂ ਉਹਨਾਂ ਦਾ ਕਾਰਜ ਕੀ ਸੀ, ਭਾਵੇਂ ਲਿਬਾਸ ਉਹ ਧਾਰਮਿਕ ਹੀ ਪਹਿਣ ਕੇ ਰੱਖਦੇ ਸੀ, ਭੁਲੇਖਾ ਪਾਉਂਦੇ ਸੀ, ਆਏ ਗਏ ਰਾਹਗੀਰਾਂ ਨੂੰ ਉਹਨਾਂ ਦੇ ਛਕਣ ਵਾਸਤੇ ਲੰਗਰ ਪਾਣੀ ਦਾ ਪ੍ਰਬੰਧ ਵੀ ਕਰਕੇ ਰੱਖਣਾ, ਚੰਗੀ ਆਓ ਭਗਤ ਕਰਨੀ, ਪਰ ਮਨ ਦੇ ਅੰਦਰ ਖੋਟ ਸੀ, ਖੋਟ ਹੋਣ ਕਰਕੇ ਜਦੋਂ ਉਹ ਰਾਹਗੀਰ ਸੌਂ ਜਾਂਦੇ, ਉਹਨਾਂ ਨੂੰ ਲੁੱਟ ਲੈਂਦੇ ਸੀ, ਮਾਰ ਦਿੰਦੇ ਸੀ, ਖਤਮ ਕਰ ਦਿੰਦੇ ਸੀ। ਪਰ ਪੂਰੇ ਸਤਿਗੁਰੂ ਸਾਹਿਬ ਜੀ ਜਦੋਂ ਮੇਹਰ ਦੇ ਘਰ ਵਿੱਚ ਆਏ ਤੇ ਆਪ ਚੱਲ ਕੇ ਉੱਥੇ ਗਏ, ਤੇ ਦਾਤਾ ਜੀਆਂ ਨੇ ਬਖਸ਼ਿਸ਼ ਕਰਕੇ ਉਹ ਸੇਖ ਸੱਜਣ ਦੇ ਮਨ ਨੂੰ ਪੜ੍ਹ ਕੇ, ਉਹਨਾਂ ਦੇ ਕੰਮਾਂ ਨੂੰ ਦੇਖ ਕੇ, ਫਿਰ ਮਹਾਨ ਬਖਸ਼ਿਸ਼ ਕਰਕੇ ਮੁਬਾਰਕ ਸ਼ਬਦ ਉਚਾਰਨ ਕੀਤਾ, ਉਜਲ ਕਹਿਹਾਂ ਚਿਲਕਣਾ, ਘੁੱਟ ਮਕਾਲੜੀ ਮਸ, ਧੋਤਿਆ ਜੂਠ ਨਾ ਉਤਰੈ, ਜੇ ਸੋ ਧੋਵਾਂ ਤਿਸ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲੰਨ ਜਿੱਥੈ ਲੇਖਾ ਮੰਗੀਐ ਤਿੱਥੇ ਖੜੇ ਦਿਸੰਨ। ਜਿਵੇਂ ਜਿਵੇਂ ਦਾਤਾ ਜੀ ਇਹ ਮੁਬਾਰਕ ਸ਼ਬਦ ਉਚਾਰਨ ਕਰਦੇ ਨੇ ਤੇ ਇੱਧਰ ਸੇਖ ਸੱਜਣ ਦੇ ਕੰਨਾਂ ਦੇ ਵਿੱਚ ਸਤਿਗੁਰੂ ਜੀਆਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਪੈਂਦਾ ਹੈ ਤੇ ਉਹਨਾਂ ਦੀ ਕਿਸਮਤ ਦੇ ਦਰਵਾਜ਼ੇ ਖੁੱਲਦੇ ਜਾਂਦੇ ਨੇ। ਮੈਂ ਇੱਥੇ ਇੱਕ ਬੇਨਤੀ ਕਰਦਾ ਹੁੰਦਾ, ਅਸੀਂ ਨਾ ਕਈ ਵਾਰਾਂ ਚਲੋ ਉਹਨਾਂ ਦਾ ਕੰਮ ਜਿਹੜਾ ਸੀ ਵਾਕਿਆ ਹੀ ਉਹ ਠੱਗੀਆਂ ਮਾਰਦੇ ਸੀ, ਲੋਕਾਂ ਨੂੰ ਲੁੱਟਦੇ ਸੀ, ਕਤਲੇਆਮ ਕਰਦੇ ਸੀ, ਪਰ ਉਹ ਕਿੰਨੀ ਕਿਸਮਤ ਵਾਲਾ ਇਨਸਾਨ ਹੈ ਜਿਹਨੇ ਇੱਕ ਵਾਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਦੀਦਾਰ ਕੀਤੇ, ਇੱਕੋ ਵਾਰੀ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੀ ਮੁਬਾਰਕ ਰਸਨਾ ਤੋਂ ਪਾਵਨ ਸ਼ਬਦ ਸਰਵਣ ਕੀਤਾ ਤੇ ਸਦਾ ਵਾਸਤੇ ਗੁਰੂ ਨਾਨਕ ਦਾ ਹੋ ਗਿਆ। ਅਸੀਂ ਤਾਂ ਇਹ ਪਾਵਨ ਸ਼ਬਦ ਪਤਾ ਨਹੀਂ ਕਿੰਨੀ ਵਾਰੀ ਆਪਣੇ ਜੀਵਨ ਦੇ ਵਿੱਚ ਪੜ੍ਹਿਆ ਵੀ ਹੋਏਗਾ, ਸੁਣਿਆ ਵੀ ਹੋਏਗਾ। ਫਿਰ ਦਸਾਂ ਪਾਤਸ਼ਾਹਾਂ ਦੀ ਆਤਮਕ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਦੀਦਾਰ ਵੀ ਅਸੀਂ ਕਈ ਵਾਰਾਂ ਦੋ ਵਕਤ ਕਰਦੇ ਹਾਂ, ਕਈ ਵਾਰਾਂ ਬਹੁਤੀ ਵਾਰੀ ਵੀ ਸਮਾਂ ਜਿਹੜਾ ਉਹ ਪ੍ਰਾਪਤ ਹੋ ਜਾਂਦਾ ਹੈ, ਪਰ ਆਪਣੇ ਮਨ ਦੇ ਵਿੱਚ ਇਸ ਗੱਲ ਦੀ ਥੋੜ੍ਹੀ ਜਿਹੀ ਵਿਚਾਰ ਕਰਕੇ ਵੇਖੀਏ ਜਾਂ ਆਪਣੇ ਮਨ ਨੂੰ ਆਵਾਜ਼ ਦੇ ਕੇ ਆਖੀਏ, ਉਹ ਕਮਲਿਆ ਜਿਸ ਸੱਜਣ ਨੂੰ ਤੂੰ ਵਾਰ ਵਾਰ ਠੱਗ ਸ਼ਬਦ ਕਹਿ ਕੇ ਸੰਬੋਧਨ ਹੁੰਦਾ ਹੈ, ਉਹ ਤਾਂ ਇੱਕੋ ਵਾਰੀ ਗੁਰੂ ਨਾਨਕ ਸਾਹਿਬ ਜੀਆਂ ਦੇ ਦੀਦਾਰ ਕਰਕੇ ਗੁਰੂ ਨਾਨਕ ਦਾ ਹੋ ਗਿਆ ਤੇ ਤੂੰ ਤਾਂ ਹਾਲੇ ਆਪਣੇ ਮਨ ਦੇ ਨਾਲ ਠੱਗੀਆਂ ਮਾਰਨੀਆਂ ਹੀ ਨਹੀਂ ਛੱਡੀਆਂ, ਆਪਣੀ ਜੀਵਾਤਮਾ ਦੇ ਨਾਲ ਠੱਗੀਆਂ ਮਾਰਨੀਆਂ ਹੀ ਨਹੀਂ ਛੱਡੀਆਂ। ਅਸੀਂ ਆਪਣੀ ਜੀਵਾਤਮਾ ਨਾਲ ਕਿਵੇਂ ਠੱਗੀ ਮਾਰਦੇ ਹਾਂ ਜੀ? ਦੇਖੋ, ਜਦੋਂ ਅਸੀਂ ਕਿਸੇ ਬਾਰੇ ਆਪਣੇ ਮਨ ਦੇ ਅੰਦਰ ਮਾੜਾ ਫੁਰਨਾ ਬਣਾਉਂਦੇ ਹਾਂ ਨਾ, ਫੁਰਨਾ ਸਾਡੇ ਅੰਦਰ ਬਣ ਰਿਹਾ ਹੈ। ਫੁਰਨੇ ਦਾ ਜਿਹੜਾ ਹਿਸਾਬ ਕਿਤਾਬ ਹੈ, ਜਿਸ ਵਾਹਿਗੁਰੂ ਤੇ ਵਾਹਿਗੁਰੂ ਸਰੂਪ ਸਤਿਗੁਰੂ ਨੇ ਕਰਨਾ, ਉਹ ਜਾਣਦੇ ਪਏ ਨੇ। ਮਹਾਰਾਜ ਅੰਤਰਜਾਮੀ ਨੇ, ਜਿਹਦੇ ਬਾਰੇ ਫੁਰਨਾ ਬਣਾ ਰਹੇ ਉਹਨੂੰ ਤਾਂ ਕੋਈ ਪਤਾ ਹੀ ਨਹੀਂ ਗਾ, ਤੇ ਫਿਰ ਨੁਕਸਾਨ ਤਾਂ ਅਸੀਂ ਆਪਣੇ ਆਪ ਦਾ ਕਰ ਰਹੇ ਹਾਂ ਨਾ। ਤੇ ਸਿਆਣੇ ਇਨਸਾਨ ਕਹਿੰਦੇ ਨੇ, ਜਿਹੜਾ ਸਰੀਰ ਆਪਣੇ ਆਪ ਦਾ ਨਹੀਂ ਨਾ ਸੱਕਾ, ਉਹ ਕਿਸੇ ਦਾ ਭਲਾ ਕੀ ਕਰ ਸਕਦਾ। ਜੇ ਸਾਡੇ ਅੰਦਰ ਦੂਸਰਿਆਂ ਦੇ ਪ੍ਰਤੀ ਈਰਖਾ ਦੀ ਅੱਗ ਜਿਹੜੀ ਹੈ ਉਹ ਬਲਦੀ ਪਈ ਹੈ ਨਾ, ਮਹਾਰਾਜ ਜੀ ਦਾ ਬਚਨ ਵੀ ਹੈ, ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ, ਉਹਦਾ ਕਦੇ ਵੀ ਭਲਾ ਨਹੀਂ ਹੁੰਦਾ, ਕੁਝ ਵੀ ਕਰ ਲਵੇ। ਫਿਰ ਆ ਧੀਆਂ ਭੈਣਾਂ ਬੱਚੀਆਂ ਬੈਠੀਆਂ ਨੇ, ਮਾਵਾਂ ਬੈਠੀਆਂ ਨੇ, ਇਹਨਾਂ ਦੇ ਰੂਪ ਤੱਕ ਕਰਕੇ ਜੇ ਤੇਰੇ ਅੰਦਰ ਵਿਕਾਰੀ ਦ੍ਰਿਸ਼ਟੀ ਬਣਦੀ ਪਈ ਹੈ ਤੇ ਭਲਿਆ ਤੂੰ ਆਪਣੇ ਆਪ ਦਾ ਖੁਦ ਹੀ ਨੁਕਸਾਨ ਕਰਦਾ ਪਿਆ ਵਾ, ਆਪਣੇ ਸ਼ੁਭ ਗੁਣਾਂ ਦਾ ਖੁਦ ਵਿਨਾਸ਼ ਕਰਦਾ ਪਿਆ ਹੈ। ਉਸ ਸੱਜਣ ਨੂੰ ਠੱਗ ਆਖਣ ਵਾਲਿਆ ਪਹਿਲਾਂ ਆਪਣੇ ਮਨ ਦੇ ਅੰਦਰ ਝਾਤ ਮਾਰ ਕੇ ਦੇਖ। ਜਨਮ ਸਾਖੀ ਦੇ ਕਰਤਾ ਦੇ ਬੋਲ ਵੀ ਇਸ ਤਰ੍ਹਾਂ ਹਨ ਕਿ ਅੱਗੇ ਸਾਖੀ ਸੇਖ ਸੱਜਣ ਕੀ ਚੱਲੀ। ਸੋ ਗੁਰੂ ਕੇ ਪਿਆਰਿਓ, ਜਦੋਂ ਸਤਿਗੁਰੂ ਜੀਆਂ ਦੀ ਰਸਨਾ ਤੋਂ ਪਾਵਨ ਸ਼ਬਦ ਸੁਣਿਆ, ਮਨ ਨੇ ਆਵਾਜ਼ ਦਿੱਤੀ, ਉਹ ਕਮਲਿਆ ਇਹ ਤਾਂ ਜਿਹੜਾ ਰੱਬੀ ਨੂਰ ਨਾਲ ਭਰਿਆ ਹੋਇਆ ਮਹਾਂਪੁਰਸ਼ ਤੇਰੇ ਘਰ ਵਿੱਚ ਆਇਆ, ਇਹਨੇ ਤੇਰੇ ਅੰਦਰ ਦੀ ਕਿਤਾਬ ਖੋਲ ਕੇ ਰੱਖ ਦਿੱਤੀ ਹੈ, ਕਿਹੜੀ ਗੱਲੋਂ ਦੇਰੀ ਲਾਉਣ ਦਿਆ ਏ ਭੱਜ, ਗੁਰੂ ਇਸ ਅਲਾਹੀ ਨੂਰ ਦੇ ਚਰਨਾਂ ਨੂੰ ਜਾ ਕੇ ਪਕੜ ਲਾ। ਗੁਰੂ ਨਾਨਕ ਸਾਹਿਬ ਜੀਆਂ ਦੇ ਚਰਨਾਂ ਤੇ ਸੀਸ ਰੱਖ ਕੇ ਕਿਹਾ, ਦਾਤਿਆ ਤੁਸੀਂ ਤਾਂ ਮੇਰਾ ਅੰਦਰ ਹੀ ਸਾਰਾ ਪੜ੍ਹ ਕੇ ਸੁਣਾ ਦਿੱਤਾ, ਮਿਹਰ ਕਰਕੇ ਮੈਨੂੰ ਮਾਫ ਕਰ ਦਿਓ। ਦਾਤੇ ਨੇ ਕਿਹਾ, ਨਾਮ ਕੀ ਹੈ? ਕਹਿੰਦੇ, ਦਾਤਾ ਮੇਰਾ ਨਾਮ ਸੱਜਣ ਹੈ। ਸ਼ਹਿਨਸ਼ਾਹ ਕਹਿੰਦੇ, ਫਿਰ ਸੱਜਣਾ ਵਾਲੇ ਕੰਮ ਵੀ ਕਰਨਾ। ਫਿਰ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਜੀ ਕਹਿੰਦੇ, ਕੱਲਾ ਨਾਮ ਸੱਜਣ ਰਖਵਾਇਆ ਹੀ, ਕੋਈ ਸੱਜਣ ਲੋਕ ਪਰਲੋਕ ਵਿੱਚ ਸਾਥ ਦੇਣ ਵਾਲਾ ਹੀ ਬਣਾਇਆ ਹੀ। ਜਦੋਂ ਪਰਿਵਾਰ ਵੱਲੇ ਦੇਖਿਆ, ਸੰਸਾਰ ਵੱਲੇ ਵੇਖਿਆ, ਮਿੱਤਰਾਂ ਦੀ ਦੁਨੀਆਂ ਵੱਲੇ ਵੇਖਿਆ, ਕਿਉਂਕਿ ਜਿਹੜੀ ਦੁਨੀਆਂ ਹੈ ਨਾ ਗੁਰੂ ਕੇ ਪਿਆਰਿਓ, ਇਹ ਸਾਰੀ ਸੁੱਖਾਂ ਦੀ ਮਿੱਤਰ ਹੈ। ਆਦੀਪ ਕਹਿੰਦਾ ਹੈ, ਸੁੱਖਾਂ ਵੇਲੇ ਸਾਰੀ ਦੁਨੀਆਂ ਨੇੜੇ ਢੁੱਕ ਢੁੱਕ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ। ਜਦੋਂ ਬੰਦੇ ਤੇ ਸੁੱਖਾਂ ਦਾ ਸਮਾਂ ਹੁੰਦਾ ਹੈ ਨਾ, ਲੋਕ ਬੜਾ ਨੇੜੇ ਹੋ ਕੇ ਬੈਠਦੇ ਨੇ, ਆਪਣਾਪਣ ਜਤਾਉਂਦੇ ਨੇ, ਪਰ ਉਸੇ ਇਨਸਾਨ ਦੇ ਉੱਤੇ ਕਿਧਰੇ ਕਿਤੇ ਕੋਈ ਵਿਪਤਾ ਦਾ ਸਮਾਂ ਆਣ ਪਵੇ ਨਾ, ਆਪਣੇ ਵੀ ਬਗਾਨੇ ਹੋ ਜਾਂਦੇ ਨੇ, ਆਪਣੇ ਵੀ ਜਿਹੜਾ ਰੂਪ ਹੈ ਉਹ ਵਟਾ ਲੈਂਦੇ ਨੇ। ਤੇ ਸੋ ਗੁਰੂ ਕੇ ਪਿਆਰਿਓ, ਜਦੋਂ ਸੱਜਣਾਂ ਨੂੰ, ਮਿੱਤਰਾਂ ਨੂੰ, ਪਰਿਵਾਰ ਨੂੰ, ਸੰਸਾਰ ਨੂੰ ਵੇਖਿਆ ਤੇ ਕਿਹਾ ਦਾਤਿਆ ਇਹਨਾਂ ਵਿੱਚੋਂ ਤਾਂ ਕੋਈ ਲੋਕ ਪ੍ਰਲੋਕ ਵਿੱਚ ਨਾਲ ਜਾਣ ਵਾਲਾ ਨਹੀਂ, ਫਿਰ ਤੁਸੀਂ ਦੱਸੋ ਮੇਹਰ ਦੇ ਘਰ ਵਿੱਚ ਆ ਕੇ ਮੈਂ ਕਿਸ ਨੂੰ ਮਿੱਤਰ ਬਣਾਵਾਂ। ਤੇ ਦਾਤਾ ਜੀ ਇਸ ਪਾਵਨ ਸ਼ਬਦ ਦੀ ਸਮਾਪਤੀ ਤੇ ਬਚਨ ਉਚਾਰਨ ਕਰਦੇ ਨੇ, ਕਹਿੰਦੇ ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟੈ ਜਿੱਤ, ਐ ਸੱਜਣ ਤੂੰ ਰੱਬ ਦੇ ਨਾਮ ਨੂੰ ਚੇਤੇ ਕਰ, ਰੱਬ ਦੇ ਨਾਮ ਨੂੰ ਆਪਣਾ ਮਿੱਤਰ ਬਣਾ। ਪਹਿਲੀ ਗੱਲ ਤਾਂ ਇਹ ਕਿ ਜੇ ਤੂੰ ਰੱਬ ਦੇ ਨਾਮ ਨੂੰ ਮਿੱਤਰ ਬਣਾ ਲਿਆ ਨਾ, ਤੈਨੂੰ ਕੋਈ ਜਮਾਂ ਦੀ ਫਾਈ ਪੈਣੀ ਨਹੀਂ। ਅਗਰ ਕਿਧਰੇ ਕਿਤੇ ਕੋਈ ਮਾੜਾ ਕਰਮ, ਮਾੜੇ ਕਰਮ ਦਾ ਬੀਜ ਪੁੰਗਰ ਵੀ ਆਇਆ ਨਾ, ਤੇ ਰੱਬ ਦੇ ਨਾਮ ਦੇ ਵਿੱਚ ਇੰਨੀ ਤਾਕਤ ਹੀ ਹੈ, ਤੈਨੂੰ ਜਮਾਂ ਦੇ ਸੰਗਲਾਂ ਵਿੱਚੋਂ ਬੱਝੇ ਹੋਏ ਨੂੰ ਵੀ ਛੁਡਾ ਲਵੇਗਾ। ਛੁਡਾਇਆ ਹੈ ਨਾ ਛੇਵੇਂ ਜਾਮੇ ਦੇ ਵਿੱਚ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਗਵਾਲੀਅਰ ਦੀ ਜੇਲ੍ਹ ਦੇ ਵਿੱਚ ਜਾ ਕੇ ਕਿੱਡੀਆਂ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਨੇ ਮਹਾਰਾਜ ਗਰੀਬ ਨਿਵਾਸ ਸਤਿਗੁਰੂ ਜੀਆਂ ਨੇ। ਮਹਾਰਾਜ ਕਹਿੰਦੇ ਇਸ ਤਰੀਕੇ ਨਾਲ ਵਾਹਿਗੁਰੂ ਤੇ ਵਾਹਿਗੁਰੂ ਸਰੂਪ ਤੇਰੀ ਬੰਦ ਖਲਾਸੀ ਕਰਾਣਗੇ। ਤਾਂ ਦੇਖੋ ਮਹਾਰਾਜ ਕਹਿੰਦੇ ਜਦੋਂ ਪੂਰੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਮਿਲਦੇ ਨੇ, ਇਹ ਬੰਦੇ ਦੀ ਸਿਆਣਪ ਨਾਲ ਨਹੀਂ, ਚਤਰਾਈ ਨਾਲ ਨਹੀਂ ਪੂਰੇ ਗੁਰੂ ਸਾਹਿਬ ਜੀ ਦਾ ਮਿਲਾਪ ਹੁੰਦਾ, ਇਹ ਤਾਂ ਵਾਹਿਗੁਰੂ ਜੀ ਦੀ ਬਖਸ਼ ਦਾਤੇ ਦਾ ਸ਼ਬਦ ਆਉਂਦਾ ਹੈ। ਤਾਂ ਮਿਲੀਏ ਜਾਂ ਲੈ ਮਿਲਾਏ, ਕਉ ਨਾਨਕ ਹਰ ਹਰ ਗੁਣ ਗਾਏ। ਕਹਿੰਦੇ ਵਾਹਿਗੁਰੂ ਸਰੂਪ ਸਤਿਗੁਰੂ ਜੀ ਨਾਲ ਤਾਂ ਮਿਲਿਆ ਜਾਂਦਾ ਜੇ ਰੱਬ ਕਿਰਪਾ ਕਰਕੇ ਮਿਲਾਏ ਤੇ, ਫਿਰ ਵਾਹਿਗੁਰੂ ਸਰੂਪ ਸਤਿਗੁਰੂ ਜਦੋਂ ਮੇਹਰ ਦੇ ਘਰ ਵਿੱਚ ਆ ਕੇ ਰੱਬ ਦੇ ਅੰਮ੍ਰਿਤ ਨਾਮ ਦੀ ਦਾਤ ਦਿੰਦੇ ਨੇ ਤੇ ਫਿਰ ਅਵਸਥਾ ਕੀ ਬਣਦੀ ਹੈ। ਦਾਤਾ ਜੀ ਕਹਿੰਦੇ ਕਉ ਨਾਨਕ ਹਰ ਹਰ ਨਾਮ ਪਰਮਾਤਮਾ ਦਾ ਹੈ। ਕਹਿੰਦੇ ਉਹ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੇ, ਪਰਮਾਤਮਾ ਦਾ ਰੂਪ ਹੋ ਜਾਂਦੇ ਨੇ। ਮਹਾਰਾਜ ਕੌਣ? ਕਹਿੰਦੇ ਜੋ ਹਰ ਗੁਣ ਗਾਏ, ਜਿਹੜੇ ਰੱਬ ਦੇ ਗੁਣਾਂ ਨੂੰ ਗਾਉਂਦੇ ਨੇ। ਤੇ ਕਿਹੜੇ ਸਦਾ ਵਾਸਤੇ ਕੀਰਤੀ ਕਰਦੇ? ਜਿਹਨਾਂ ਨੂੰ ਪੂਰੇ ਗੁਰੂ ਸਾਹਿਬ ਜੀ ਬਖਸ਼ਿਸ਼ ਕਰਕੇ ਇਸ ਮਨੁੱਖਾ ਜੀਵਨ ਵਿੱਚ ਮਿਲਦੇ ਹਨ ਜੀ, ਉਹ ਸਦਾ ਹੀ ਰੱਬ ਜੀ ਦੀ ਕੀਰਤੀ ਕਰਦੇ, ਵਡਿਆਈ ਕਰਦੇ ਨੇ।
ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ।
ਕਹਿੰਦੇ ਸੁਭਾਵਕ ਹੀ ਪਰਮੇਸ਼ਰ ਜੀ ਦਾ ਜਿਹੜਾ ਅੰਮ੍ਰਿਤ ਨਾਮ ਹੈ ਨਾ ਪਿਆਰਿਓ, ਉਹ ਉਹਨਾਂ ਦੇ ਮਨ ਵਿੱਚ ਆ ਕੇ ਵਾਸਾ ਕਰਦਾ ਹੈ।
ਸੱਚਾ ਸ਼ਬਦ ਸਮਾਹੇ,
ਫਿਰ ਸੱਚੇ ਸ਼ਬਦ ਦੇ ਵਿੱਚ ਉਹਨਾਂ ਦੀ ਸਮਾਈ ਹੋ ਜਾਂਦੀ ਹੈ, ਅਭੇਦਤਾ ਬਣ ਜਾਂਦੀ ਹੈ। ਜਿਵੇਂ ਦੋ ਚਾਰ ਪੰਜ ਆਦਮੀ ਤੁਰੇ ਜਾ ਰਹੇ ਨੇ, ਕਿ ਜੇ ਉਹ ਕਿਸੇ ਯਾਤਰਾ ਤੇ ਗਏ ਨੇ ਤੇ ਉਹਨਾਂ ਦੀ ਆਪਸ ਵਿੱਚ ਸਮਾਈ ਹੋਵੇ, ਅਭੇਦਤਾ ਹੋਵੇ, ਤੇ ਉਹਨਾਂ ਦਾ ਸਫ਼ਰ ਜਿਹੜਾ ਬੜਾ ਸੁਖੈਣ ਲੰਘ ਜਾਂਦਾ ਹੈ। ਤੇ ਜੇ ਇੱਕ ਦੂਜੇ ਨਾਲ ਖਿਆਲ ਨਾ ਮਿਲਦੇ ਹੋਣ ਤੇ ਫਿਰ ਸਫ਼ਰ ਜਿਹੜਾ ਬੜਾ ਔਖਾ ਲੰਘਦਾ ਹੈ, ਸਫ਼ਰ ਲੰਘਦਾ ਤਾਂ ਹੈ। ਇਸੇ ਤਰੀਕੇ ਨਾਲ ਆ ਜੀਵ ਆਤਮਾ ਮਨੁੱਖਾ ਦੇਹੀ ਦੇ ਵਿੱਚ ਆਈ ਹੈ। ਜਿਹੜੀ ਜੀਵ ਆਤਮਾ ਦਾ ਗੁਰੂ ਸਾਹਿਬ ਜੀ ਦੇ ਸ਼ਬਦ ਨਾਲ ਜਿੰਦੀ ਸਮਾਈ ਹੋ ਜਾਂਦੀ, ਅਭੇਦਤਾ ਹੋ ਜਾਂਦੀ ਹੈ, ਉਹਦਾ ਜੀਵਨ ਫੁੱਲਾਂ ਵਾਂਗੂ ਬਤੀਤ ਹੁੰਦਾ ਹੈ। ਉਹਦੇ ਸੀਸ ਦੇ ਫਿਰ ਉੱਪਰ ਜੇ ਕਿਧਰੇ ਕਿਤੇ ਆ ਕੇ ਕਿਸੇ ਨੇ ਉਹਦੇ ਅੰਦਰ ਦੇ ਸੁੱਖ ਨੂੰ ਖਤਮ ਕਰਨ ਵਾਸਤੇ ਆਰਾ ਵੀ ਟਿਕਾ ਦਿੱਤਾ ਤੇ ਤਾਂ ਵੀ ਨਹੀਂ ਉਹ ਖਤਮ ਕਰ ਸਕੇ। ਜੇ ਕਿਸੇ ਨੇ ਕਿਧਰੇ ਕਿਤੇ ਆ ਕਰਕੇ ਉਹਨਾਂ ਦੇ ਤਨ ਨੂੰ ਚਰਖੀ ਤੇ ਚੜਾ ਕੇ ਤੂੰਬਿਆਂ ਵਾਂਗੂ ਅੜਾ ਵੀ ਦਿੱਤਾ ਤੇ ਅੰਦਰ ਦੇ ਸੁੱਖਾਂ ਨੂੰ ਖਤਮ ਨਹੀਂ ਕਰ ਸਕੇ। ਬਾਬਾ ਬੰਦਾ ਸਿੰਘ ਜੀ ਬਹਾਦਰ ਵਰਗੇ ਸੂਰਮਿਆਂ ਦੇ ਮੁਬਾਰਕ ਸਰੀਰ ਦੇ ਮਾਸ ਨੂੰ ਕਿਧਰੇ ਕਿਤੇ ਗਰਮ ਜਮੂਰਾਂ ਦੇ ਨਾਲ ਨੋਚ ਨੋਚ ਕੇ, ਖਿੱਚ ਖਿੱਚ ਕੇ ਸਰੀਰ ਨਾਲੋਂ ਲਾਉਣ ਦਾ ਯਤਨ ਕੀਤਾ, ਲਾਇਆ ਵੀ, ਬੇਅੰਤ ਤਸੀਹੇ ਦਿੱਤੇ, ਪਰ ਜਿਹੜਾ ਅੰਦਰ ਸੁੱਖ ਬਣਿਆ ਸੀ ਉਹ ਨਹੀਂ ਗਿਆ। ਸਾਡਾ ਤਾਂ ਅੰਦਰ ਵਾਲਾ ਸੁੱਖ ਕਿੱਥੇ ਖੜਾ, ਮੋਬਾਈਲ ਦੀ ਰਿੰਗ ਵੱਜੀ, ਉਸੇ ਵੇਲੇ ਇੱਧਰ ਨੂੰ ਮੈਨੇ ਕੀ ਹੋ ਗਿਆ, ਜਪਜੀ ਸਾਹਿਬ ਦਾ ਪਾਠ ਕਰਦਿਆਂ ਕਰਦਿਆਂ। ਤੇ ਮੈਂ ਇਸ ਤਰੀਕੇ ਨਾਲ ਬੇਨਤੀ ਕਰਦਾ ਹੁੰਦਾ, ਮਾਨੋ ਕਿਸੇ ਸੀਨੀਅਰ ਬੰਦੇ ਦੇ ਨਾਲ ਅਸੀਂ ਗੱਲ ਕਰ ਰਹੇ ਹੋਈਏ, ਵਿਚਾਲਿਓ ਇੱਕ ਤੀਸਰਾ ਬੰਦਾ ਆ ਜਾਵੇ, ਅਸੀਂ ਸੀਨੀਅਰ ਬੰਦੇ ਦੇ ਨਾਲ ਗੱਲ ਕਰਨੀ ਛੱਡ ਕੇ ਤੀਸਰੇ ਬੰਦੇ ਨਾਲ ਜੂਨੀਅਰ ਹੋਵੇ ਜਿਹੜਾ ਉਹਦੇ ਨਾਲ ਗੱਲ ਕਰਨ ਲੱਗ ਪਈਏ, ਕੀ ਉਹ ਚੰਗਾ ਲੱਗੇਗਾ? ਮਹਾਰਾਜ ਤਾਂ ਸੀਨੀਅਰਾਂ ਦੇ ਸੀਨੀਅਰ ਨੇ, ਬਾਦਸ਼ਾਹਾਂ ਦੇ ਬਾਦਸ਼ਾਹ ਨੇ, ਤਿੰਨ ਲੋਕਾਂ ਦੇ ਮਾਲਕ ਨੇ। ਭਲਿਆ ਤੈਨੂੰ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਗੱਲ ਕਰਨ ਦਾ ਸਮਾਂ ਮਿਲਿਆ, ਭਾਵ ਸ੍ਰੀ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਹੈ, ਕੀ ਹੈ ਜੇ ਮੋਬਾਈਲ ਤੇ ਰਿੰਗ ਵੱਜੀ ਹੈ, ਦੁਬਾਰਾ ਵੀ ਫੋਨ ਆ ਸਕਦਾ ਹੈ, ਆਪਾਂ ਵੀ ਲਾ ਸਕਦੇ ਹਾਂ, ਜੇ ਕੋਈ ਸੱਜਣ ਬਾਹਰ ਮਿਲਣ ਵਾਸਤੇ ਆਇਆ ਹੈ 10 ਮਿੰਟ ਬੈਠ ਵੀ ਸਕਦਾ ਹੈ। ਭਾਈ ਕੀ ਗੱਲ ਹੈ, ਮੈਂ ਗੁਰੂ ਨਾਨਕ ਨਾਲ ਗੱਲ ਕਰਦਾ ਪਿਆ। ਪਹਿਲੇ ਗੁਰੂ ਨਾਨਕ ਸਾਹਿਬ ਜੀ ਦੀ ਗੱਲ, ਗੁਰੂ ਨਾਨਕ ਸਾਹਿਬ ਜੀ ਨਾਲ ਗੱਲ ਮੁਕੰਮਲ ਕਰਾਂਗਾ, ਸ੍ਰੀ ਜਪਜੀ ਸਾਹਿਬ ਦੇ ਪਾਠ ਨੂੰ ਸੰਪੂਰਨ ਕਰਾਂਗਾ, ਗੁਰੂ ਨਾਨਕ ਸਾਹਿਬ ਜੀ ਦਾ ਸ਼ੁਕਰ ਕਰਾਂਗਾ, ਉਸ ਤੋਂ ਬਾਅਦ ਉੱਠ ਕੇ ਆ ਕੇ ਕਹਾਂਗਾ ਕਿ ਆ ਭਰਾ ਕਿਵੇਂ ਆਉਣਾ ਹੋਇਆ, ਕਿਵੇਂ ਗੱਲਬਾਤ ਕਰਨੀ ਹੈ। ਹੱਥ ਜੋੜ ਕੇ ਬੇਨਤੀ ਹੈ ਕਿ ਗੁਰੂ ਕੇ ਪਿਆਰਿਓ, ਗੁਰੂ ਕੀ ਬਾਣੀ ਦਾ ਜਿੰਨਾ ਸਤਿਕਾਰ ਕੀਤਾ ਜਾਵੇ ਓਨਾ ਹੀ ਥੋੜਾ ਹੈ। ਕਿਸੇ ਨੇ ਕਿਸੇ ਪਰਮੇਸ਼ਰ ਪਿਆਰੇ ਤੋਂ ਪੁੱਛਿਆ ਕਿ ਜਦੋਂ ਹਰ ਬੰਦਾ ਆਪਣੇ ਘਰ ਤੋਂ ਬਾਹਰ ਨਿਕਲਦਾ ਹੈ ਤੇ ਉਹਦੇ ਮਨ ਦਾ ਫੁਰਨਾ ਬਣਦਾ ਹੈ ਕਿ ਮੈਨੂੰ ਸਾਰੇ ਪਿਆਰ ਕਰਨ, ਮੈਨੂੰ ਸਾਰੇ ਮੇਰੇ ਸਾਰੇ ਇੱਜ਼ਤ ਕਰਨ, ਮੇਰਾ ਸਾਰੇ ਡਰ ਮੰਨਣ, ਕੀ ਇਹ ਕਿੱਦਾਂ ਸੰਭਵ ਹੋ ਸਕਦਾ ਹੈ? ਬੜਾ ਪਿਆਰਾ ਉੱਤਰ ਹੈ। ਕਹਿਣ ਲੱਗੇ ਬਹੁਤ ਸੌਖਾ ਹੀ ਇਹ ਮਸਲਾ ਹੱਲ ਹੋ ਸਕਦਾ ਹੈ। ਸਭ ਤੋਂ ਪਹਿਲੇ ਤੁਸੀਂ ਆਪਣੇ ਮਨ ਦੇ ਅੰਦਰ ਗੁਰੂ ਦਾ ਡਰ ਰੱਖੋ, ਦੂਸਰਾ ਤੁਸੀਂ ਸਤਿਗੁਰੂ ਦੇ ਨਾਲ ਪਿਆਰ ਕਰੋ, ਤੀਸਰਾ ਗੁਰੂ ਸਾਹਿਬ ਜੀ ਦਾ ਸਤਿਕਾਰ ਕਰੋ। ਜਿੰਨਾ ਤੁਸੀਂ ਗੁਰੂ ਕੀ ਬਾਣੀ ਦਾ ਸਤਿਕਾਰ ਕਰੋਗੇ, ਗੁਰੂ ਕੀ ਬਾਣੀ ਨੂੰ ਪਿਆਰ ਕਰੋਗੇ, ਗੁਰੂ ਕੀ ਬਾਣੀ ਦਾ ਡਰ ਰੱਖੋਗੇ, ਦੁਨੀਆ ਓਨਾ ਤੁਹਾਡਾ ਡਰ ਮੰਨਣ ਲੱਗ ਪਏਗੀ। ਗੱਜ ਕੇ ਉਚਾਰਨ ਕਰੋ ਸਤਨਾਮ ਸ੍ਰੀ
ਵਾਹਿਗੁਰੂ।
ਪਰ ਇਹ ਕਰਨਾ ਪੈਣਾ ਵਾ, ਕਰਕੇ ਦੇਖੀਏ। ਸਤਿਗੁਰੂ ਗਰੀਬ ਨਿਵਾਜ ਮਹਾਰਾਜ ਜੀ ਕਹਿੰਦੇ ਕਿ ਜਿਹੜੇ ਗੁਰਮੁਖ ਹਨ ਨਾ, ਉਹਨਾਂ ਦੇ ਹਿਰਦੇ ਵਿੱਚ ਅਚਿੰਤ ਸੁਭਾਵਿਕ ਪਰਮੇਸ਼ਰ ਦੇ ਨਾਮ ਦਾ ਵਾਸਾ ਹੋ ਜਾਂਦਾ ਹੈ ਜੀ, ਤੇ ਸ਼ਬਦ ਦੇ ਨਾਲ ਉਹਨਾਂ ਦੀ ਅਭੇਦਤਾ ਬਣਦੀ ਹੈ। ਸ਼ਬਦ ਤੋਂ ਬਿਨਾਂ ਦੂਸਰਾ ਖਿਆਲ ਨਹੀਂ ਆਉਂਦਾ।
ਕੁਲ ਉਧਾਰ ਹੈ ਆਪਣਾ,
ਕਹਿੰਦੇ ਉਹ ਆਪਣੀ ਕੁਲ ਦਾ ਉਧਾਰ ਕਰ ਲੈਂਦੇ ਨੇ, ਆਪਣੇ ਬੱਚਿਆਂ ਦਾ, ਪਰਿਵਾਰ ਦਾ, ਆਪਣੇ ਆ ਇੰਦਰੀਆਂ ਰੂਪੀ ਕੁਲਾਂ ਦਾ ਵੀ ਉਧਾਰ ਕਰ ਲੈਂਦੇ ਨੇ, ਆਪਣੇ ਇੰਦਰੀਆਂ ਦਾ ਵੀ। ਕਿਉਂਕਿ ਜਿੱਥੇ ਪਰਮੇਸ਼ਰ ਜੀ ਦੀ ਭਗਤੀ ਹੁੰਦੀ ਹੈ ਨਾ, ਬਾਣੀ ਪੜ੍ਹੀ ਜਾਂਦੀ ਹੈ, ਉਹ ਆਲਾ ਦੁਆਲਾ ਸੁਭਾਵਕ ਹੀ ਗੁਰੂ ਕੇ ਪਿਆਰਿਓ ਪਵਿੱਤਰ ਹੋ ਜਾਂਦਾ ਹੈ। ਜਿੱਥੇ ਸਤਿਗੁਰੂ ਆਪ ਜਾ ਕੇ ਬੈਠ ਜਾਂਦੇ ਨੇ ਨਾ, ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਉਹ ਜਗ੍ਹਾ ਜਿਹੜੀ ਸੁਹਾਵਣੀ ਹੁੰਦੀ ਹੈ, ਫਿਰ ਜਿਸ ਹਿਰਦੇ ਵਿੱਚ ਗੁਰੂ ਕੀ ਬਾਣੀ ਪਰਮੇਸ਼ਰ ਦਾ ਨਾਮ ਆ ਕੇ ਵਸਦਾ ਹੈ, ਉਹ ਹਿਰਦਾ ਆਪਣੀਆਂ ਕੁੱਲਾਂ ਦਾ ਉਧਾਰ ਕਰ ਲੈਂਦਾ ਹੈ ਜੀ।
ਮੋਖ ਪਦਵੀ ਆਪੇ ਪਾਹੇ,
ਕਹਿੰਦੇ ਮੋਖ ਪਦਵੀ ਵੀ ਉਹ ਪ੍ਰਾਪਤ ਕਰ ਲੈਂਦੇ ਨੇ, ਵਿਸ਼ੇ ਵਿਕਾਰਾਂ ਤੋਂ ਮੁਕਤੀ ਉਹਨਾਂ ਨੂੰ ਮਿਲ ਜਾਂਦੀ ਹੈ, ਇਹਨਾਂ ਦੇ ਚੁੰਗਲ ਵਿੱਚੋਂ ਨਿਕਲ ਜਾਂਦੇ ਨੇ, ਧਰਮਰਾਜ ਦੇ ਜਮਦੂਤ ਜਿਹੜੇ ਨੇ ਉਹ ਛੱਡ ਕਰਕੇ ਪਰੇ ਹੋ ਜਾਂਦੇ ਨੇ। ਕਿਉਂਕਿ ਧਰਮਰਾਜ ਤਾਂ ਆਪ ਉਹਨਾਂ ਨੂੰ ਦੁਹਾਈ ਦੇ ਕੇ ਕਹਿ ਰਿਹਾ ਹੈ ਕਿ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਅਣਾ ਹੋ ਅਣਾ ਤੂੰ ਨਹਿ ਛੁੱਟ ਹੈ ਨਿਕਟਣ ਜਾਈਓ। ਦੂਤ ਜਿੱਥੇ ਰੱਬ ਦੇ ਪਿਆਰੇ ਪਰਮੇਸ਼ਰ ਦੀ ਭਗਤੀ ਕਰਦੇ ਹੋ ਨਾ, ਉਹਨਾਂ ਦੇ ਕੋਲ ਨਾ ਜਾਇਓ। ਜਮਦੂਤ ਕਹਿੰਦੇ ਜੇ ਚਲੇ ਗਏ ਫਿਰ ਕੀ ਹੋਊਗਾ, ਕਹਿੰਦੇ ਉਹਨਾਂ ਤੁਹਾਨੂੰ ਬੰਨ ਲੈਣਾ ਵਾ। ਮਹਾਰਾਜ ਜੇ ਬੰਨ ਲਿਆ ਸੀ ਤੁਹਾਨੂੰ ਯਾਦ ਕਰਾਂਗੇ, ਤੁਸੀਂ ਛੁਡਵਾ ਲਿਓ। ਕਹਿੰਦੇ ਤੁਸੀਂ ਯਾਦ ਕਰੋਗੇ ਮੈਨੂੰ ਆਉਣਾ ਪਏਗਾ, ਪਰ ਉਹਨਾਂ ਨੇ ਮੈਨੂੰ ਵੀ ਬੰਨ ਲੈਣਾ, ਇਸ ਕਰਕੇ ਨਾ ਮੇਰੇ ਤੋਂ ਛੁੱਟਿਆ ਜਾਣਾ ਨਾ ਤੁਹਾਡੇ ਤੋਂ ਛੁੱਟਿਆ ਜਾਣਾ, ਵਧੀਆ ਕੰਮ ਇਹ ਹੈ ਕਿ ਆਪਾਂ ਉਹਨਾਂ ਦੇ ਕੋਲ ਹੀ ਨਾ ਜਾਈਏ। ਜੇ ਅਸੀਂ ਸੋਚਦੇ ਹਾਂ ਨਾ ਕਿ ਗੁਰਬਾਣੀ ਪੜ੍ਹਦੇ ਹਾਂ ਜਾਂ ਗੁਰਬਾਣੀ ਪੜ੍ਹਨ ਵਾਸਤੇ ਮਨ ਨਹੀਂ ਕਰਦਾ, ਵਿਚਾਰ ਨਹੀਂ ਬਣਦੇ, ਅਜੇ ਅਸੀਂ ਆਪਾਂ ਸਤਿਗੁਰੂ ਜੀਆਂ ਨੂੰ ਭੇਟ ਹੀ ਨਹੀਂ ਕੀਤਾ। ਜਿਸ ਦਿਨ ਭੇਟ ਕਰ ਦਿੱਤਾ ਨਾ, ਉਸ ਦਿਨ ਗੁਰਬਾਣੀ ਪੜ੍ਹਦਿਆਂ ਮਨ ਦੇ ਵਿੱਚ ਭੈੜੇ ਫੁਰਨੇ ਨਹੀਂ ਆਉਣਗੇ।
ਉਦਨ ਗੁਰਬਾਣੀ ਪੜ੍ਹਨ ਵਾਸਤੇ ਮਨ ਦੌੜ ਦੌੜ ਕੇ ਜਾਏਗਾ, ਭਜਨ ਕਰਨ ਵਾਸਤੇ ਅੰਦਰ ਉਮੰਗ ਪੈਦਾ ਹੋਵੇਗੀ ਵਾਹਿਗੁਰੂ ਜੀ ਦੀ ਕੀਰਤੀ ਕਰਨ ਵਾਸਤੇ। ਕਹਿੰਦੇ ਉਹ ਬਾਹਰੀ ਵਿਸ਼ੇ ਵਿਕਾਰਾਂ ਤੋਂ, ਧਰਮ ਰਾਜ ਦੇ ਜਮਦੂਤਾਂ ਤੋਂ ਵੀ ਮੁਕਤ ਹੁੰਦੇ ਹਨ।
ਪਾਰ ਬ੍ਰਹਮ ਤਿੰਨ ਕਉ ਸੰਤੁਸ਼ਟ ਪਿਆ।
ਧਿਆਨ ਨਾਲ ਤੀਸਰੇ ਪਾਤਸ਼ਾਹ ਦਾ ਬਚਨ ਸੁਣਿਓ। ਮਹਾਰਾਜ ਕਹਿੰਦੇ ਰੱਬ ਉਹਨਾਂ ਤੇ ਪ੍ਰਸੰਨ ਹੁੰਦਾ ਹੈ, ਜਾਂ ਉਹਨਾਂ ਤੇ ਪ੍ਰਸੰਨ ਹੋਇਆ ਮਹਾਰਾਜ ਕਿੰਨਾ ਤੇ,
ਜੋ ਗੁਰ ਚਰਣੀ ਜਨ ਪਾਹੇ,
ਜਿਨ੍ਹਾਂ ਨੂੰ ਗੁਰੂ ਦੇ ਸੇਵਕ ਬਣਾ ਕਰਕੇ, ਦਾਸ ਬਣਾ ਕਰਕੇ ਗੁਰੂ ਦੇ ਚਰਨੀ ਲਾ ਦਿੱਤਾ ਨਾ, ਜਿੰਨੇ ਆਪ ਜੀਆਂ ਦੇ ਵਿੱਚੋਂ ਆਪ ਜੀ ਜਿੰਨੇ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੇ ਹੋ, ਗੁਰੂ ਸਾਹਿਬ ਜੀਆਂ ਨੇ ਆਪਣੇ ਚਰਨਾਂ ਨਾਲ ਤੁਹਾਨੂੰ ਲਾਇਆ ਹੈ, ਤੁਹਾਡੇ ਤੇ ਰੱਬ ਖੁਸ਼ ਆ। ਰੱਬ ਐਵੇਂ ਨਾ ਡਰਿਆ ਕਰੋ, ਖਾਸ ਕਰਕੇ ਸਿੱਖਾਂ ਦੇ ਘਰ ਵਿੱਚ ਜਨਮ ਲੈ ਕੇ, ਕਿ ਗਰੀਬੀ ਜਾਂ ਮਾਇਆ ਦੀ ਕੋਈ ਏਡੀ ਵੱਡੀ ਖੇਡ ਨਹੀਂ ਹੁੰਦੀ ਹੈ, ਆਉਂਦੀ ਜਾਂਦੀ ਰਹਿੰਦੀ ਹੈ। ਤੇ ਐਵੇਂ ਕਿਤੇ ਛੋਟੀ ਜਿਹੀ ਗੱਲ ਵਿੱਚ, ਛੋਟੇ ਜਿਹੇ ਲਾਲਚ ਵਿੱਚ ਆ ਕੇ ਵੀ ਸਾਡੇ ਬੱਚਿਆਂ ਨੂੰ ਕੋਈ ਮੁਫ਼ਤ ਪੜ੍ਹਾ ਦੇਊਗਾ, ਤੇ ਅਸੀਂ ਚਲੋ ਜੀ ਇਸ ਪਾਸੇ ਨੂੰ ਤੁਰ ਪੈਂਦੇ ਹਾਂ। ਉਹ ਨਹੀਂ, ਜਿਹੜੀ ਪੜ੍ਹਾਈ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੋਂ ਹੋਣੀ ਆ ਨਾ, ਇਹ ਕਿਤੋਂ ਵੀ ਨਹੀਂ ਮਿਲਣੀ। ਵੈਸੇ ਵੀ ਗੁਰੂ ਕੇ ਸਿੱਖ ਬਹੁਤ ਵੱਡੇ ਪਰ ਉਪਕਾਰ ਕਰਦੇ ਨੇ, ਗੁਰੂ ਸਾਹਿਬ ਜੀ ਆਪ ਕਿਰਪਾ ਕਰਕੇ ਗੁਰਸਿੱਖਾਂ ਤੋਂ ਪਰ ਉਪਕਾਰ ਕਰਾਉਂਦੇ ਨੇ। ਤੁਹਾਡੇ ਆਂਢ ਗੁਆਂਢ ਦੇ ਵਿੱਚ ਜੇ ਕਿਸੇ ਦੇ ਕੋਈ ਬੱਚੇ ਵਿਦਿਆ ਖੁਣੋਂ ਰਹਿੰਦੇ ਪਏ ਨੇ, ਤੇ ਉਹਨਾਂ ਦੀ ਸਹਾਇਤਾ ਕਰਨ ਵਾਸਤੇ ਪਰ ਉਪਕਾਰੀ ਬੇਅੰਤ ਸੰਸਥਾਵਾਂ ਨੇ, ਉਹਨਾਂ ਦੇ ਨਾਲ ਸੰਪਰਕ ਕਰਿਆ ਕਰੋ। ਐਵੇਂ ਗੁਰੂ ਨਾਨਕ ਦਾ ਦਰ ਛੱਡ ਕੇ ਛੋਟੇ ਛੋਟੇ ਲਾਲਚਾਂ ਦੇ ਪਿੱਛੇ ਭੱਜਿਆ ਨਾ ਕਰੋ। ਪਰ ਇਹ ਤਾਂ ਦੂਸਰੇ ਬੰਨੇ ਵੀ ਮੈਂ ਬੇਨਤੀ ਕਰਾਂਗਾ, ਜਿਹੜੇ ਇਸ ਤਰ੍ਹਾਂ ਦੇ ਲਾਲਚ ਦੇ ਕਰਕੇ ਧਰਮਾਂ ਨੂੰ ਬਦਲਾਉਂਦੇ ਹਨ, ਚੇਤਾ ਰੱਖਿਓ, ਜਿਹੜੇ ਅੱਜ ਵਿਦਿਆ ਦੇ ਚਾਰ ਅੱਖਰ ਪੜ੍ਹਨ ਵਾਸਤੇ, ਕਿਸੇ ਨੌਕਰੀ ਵਾਸਤੇ ਆਪਣਾ ਧਰਮ ਛੱਡ ਕਰਕੇ ਤੁਹਾਡੇ ਧਰਮ ਵਿੱਚ ਆ ਰਹੇ ਨੇ, ਕੱਲ੍ਹ ਨੂੰ ਇਹਨਾਂ ਨੂੰ ਕੋਈ ਵੱਡਾ ਲਾਲਚ ਮਿਲ ਗਿਆ, ਉੱਧਰ ਜਾ ਸਕਦੇ ਨੇ। ਸੱਚੇ ਪਾਤਸ਼ਾਹ ਮਹਾਰਾਜ ਜੀ ਕਿੱਡੀ ਵੱਡੀ ਬਖਸ਼ਿਸ਼ ਕਰ ਰਹੇ ਨੇ, ਜਿਹਨਾਂ ਨੂੰ ਗੁਰੂ ਨਾਨਕ ਦੇ ਚਰਨਾਂ ਨਾਲ ਜੁੜਨਾ ਮਿਲ ਗਿਆ, ਫਿਰ ਮਨੁੱਖਾ ਦੇਹੀ ਮਿਲ ਗਈ। ਮਹਾਰਾਜ ਜੀ ਤਾਂ ਕਹਿੰਦੇ ਨੇ ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਖੋਜੇ ਦੇਵ, ਸੋ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਵੋ, ਮਾਨਸ ਜਨਮ ਕਾ ਇਹੀ ਲਾਹੋ। ਕਿੱਡੀ ਚੰਗੀ ਕਿਸਮਤ ਦੇ ਨਾਲ ਆ ਮਨੁੱਖਾ ਦੇਈ ਮਿਲਦੀ, ਜਿਹਨੂੰ ਦੇਵਤੇ ਵੀ ਲੋਚਦੇ ਨੇ ਕਿ ਆ ਮਨੁੱਖਾ ਦੇਈ ਸਾਨੂੰ ਪ੍ਰਾਪਤ ਹੋਵੇ। ਤੇ ਫਿਰ ਗੁਰੂ ਨਾਨਕ ਦੇ ਸਿੱਖਾਂ ਦੇ ਘਰ ਵਿੱਚ ਜਿਹਨੂੰ ਜਨਮ ਮਿਲਿਆ, ਗੁਰੂ ਨਾਨਕ ਸਾਹਿਬ ਜੀਆਂ ਨੇ ਬਖਸ਼ਿਸ਼ ਕਰਕੇ ਜਿਹਨਾਂ ਨੂੰ ਅੰਮ੍ਰਿਤ ਨਾਮ ਦੀ ਦਾਤ ਦਿੱਤੀ, ਅੰਮ੍ਰਿਤ ਦੀ ਖੰਡੇ ਬਾਟੇ ਦੀ ਪੌਲ ਬਖਸ਼ੀ, ਬਾਣੀ ਦੀ ਦਾਤ ਬਖਸ਼ੀ, ਉਹਨਾਂ ਕੋਲੋਂ ਗੁਰੂ ਨਾਨਕ ਨੇ ਕੁਛ ਲੁਕੋਇਆ ਹੀ ਨਹੀਂ ਗਾ। ਮੈਂ ਅੱਗੇ ਬੜੀ ਵਾਰਾਂ ਬੇਨਤੀ ਕੀਤੀ ਆ, ਖਾਸ ਕਰਕੇ ਜਿਹੜਾ ਸਾਡੇ ਵਾਲਾ ਭਾਈਚਾਰਾ ਹੈ ਨਾ, ਗ੍ਰੰਥੀ ਸਿੰਘ, ਰਾਗੀ ਸਿੰਘ, ਕਥਾ ਵਾਚਕ, ਢਾਡੀ, ਜੋ ਵੀ ਰੱਬ ਦੀ ਵਡਿਆਈ ਕਰਦੇ ਆ ਨਾ ਪਿਆਰਿਓ, ਬੜੀ ਚੰਗੀ ਕਿਸਮਤ ਦੀ ਨਿਸ਼ਾਨੀ ਹੈ। ਤੁਸੀਂ ਸਵਾਲ ਕਰ ਸਕਦੇ ਹੋ ਇਹ ਕਿੱਦਾਂ ਚੰਗੀ ਕਿਸਮਤ ਦੀ ਨਿਸ਼ਾਨੀ ਹੈ। ਕੋਈ ਸਰਕਾਰਾਂ ਦਾ ਕਿਸੇ ਨੂੰ ਫੰਡ ਵਰਤਾਉਣ ਦੀ ਡਿਊਟੀ ਮਿਲੇ ਨਾ, ਉਹ ਕਹਿੰਦਾ ਕਿ ਮੈਂ ਸਾਰਿਆਂ ਤੋਂ ਚੰਗਾ ਹਾਂ, ਪਿੰਡ ਦਾ ਮੋਹਤਵਾਰ ਹਾਂ, ਮੈਂ ਸਰਕਾਰੀ ਫੰਡ ਨੂੰ ਜਿਹੜਾ ਤਕਸੀਮ ਕਰ ਰਿਹਾ ਹਾਂ। ਤੇ ਜਿਹਨੂੰ ਰੱਬ ਦੇ ਘਰ ਦਾ ਖਜ਼ਾਨਾ ਤਕਸੀਮ ਕਰਨ ਦਾ ਮੌਕਾ ਮਿਲਦਾ ਹੈ, ਜਿਹਨੂੰ ਰੱਬ ਦੇ ਬੋਲਾਂ ਨੂੰ ਵੰਡਣ ਦਾ ਮੌਕਾ ਮਿਲਦਾ ਹੈ, ਪਰਮੇਸ਼ਰ ਦੀ ਬਾਣੀ ਦੁਨੀਆਂ ਨੂੰ ਸੁਣਾਉਣ ਦਾ ਮੌਕਾ ਮਿਲਦਾ ਹੈ, ਗੁਰੂ ਨਾਨਕ ਸਾਹਿਬ ਜੀਆਂ ਦੀ ਜਿਹੜੀ ਅੰਮ੍ਰਿਤ ਬਾਣੀ ਹੈ ਨਾ, ਇਹ ਰੱਬ ਦੇ ਘਰ ਦਾ ਦਰਗਾਹੀ ਖਜ਼ਾਨਾ ਵਾ। ਤੇ ਜਿਹੜੀ ਰਸਨਾ ਤੇ ਦਰਗਾਹੀ ਖਜ਼ਾਨਾ ਆ ਕੇ ਅੱਗੇ ਵੰਡਿਆ ਜਾਂਦਾ ਹੈ, ਉਹ ਰਸਨਾ ਕਿੰਨੇ ਭਾਗਾਂ ਵਾਲੀ ਹੈ, ਉਸ ਰਸਨਾ ਤੇ ਕਿਤੇ ਵੀ ਮਾੜਾ ਸ਼ਬਦ ਨਹੀਂ ਆਉਣਾ ਚਾਹੀਦਾ, ਉਸ ਰਸਨਾ ਤੇ ਕਿਤੇ ਵੀ ਦੁੱਖ ਜ਼ਾਹਰ ਕਰਨ ਵਾਲਾ ਸ਼ਬਦ ਨਹੀਂ ਆਉਣਾ ਚਾਹੀਦਾ ਕਿ ਇਹ ਕੀ ਹੋਇਆ ਜੀ। ਸਿੱਖ ਕਦੇ ਵੀ ਆਪਣੇ ਜੀਵਨ ਦੇ ਵਿੱਚ ਝੂਰੇ ਨਾ, ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੇ, ਕਿਉਂਕਿ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ। ਕਹਿੰਦੇ ਰੱਬ ਦੇ ਪਿਆਰਿਆਂ ਦੀ ਰੱਬ ਦੇ ਚਰਨਾਂ ਵਿੱਚ ਕੀਤੀ ਹੋਈ ਕਦੇ ਅਰਦਾਸ ਵਿਅਰਥ ਨਹੀਂ ਜਾਂਦੀ। ਪਰ ਰੱਬ ਨਾਲ ਪਿਆਰ ਕਰਨਾ, ਜਿੱਦਾਂ ਤੂੰ ਦੁਨੀਆਂ ਨਾਲ ਪਿਆਰ ਕਰਦਾ ਹੈ, ਜਿੱਦਾਂ ਤੂੰ ਬੱਚਿਆਂ ਨਾਲ ਪਿਆਰ ਕਰਦਾ ਹੈ, ਅਫਸੋਸ ਇੱਥੇ ਤਾਂ ਇਹ ਹੈ ਸਭ ਕੁਛ ਆਪਣਾ ਇੱਕ ਰਾਮ ਪਰਾਇਆ, ਸਾਰਾ ਕੁਛ ਮੇਰਾ ਮੇਰਾ ਮੇਰਾ, ਇੱਕ ਰੱਬੀ ਬਗਾਨਾ ਬੰਦੇ ਨੇ ਬਣਾਇਆ ਹੋਇਆ ਵਾ। ਪਰ ਮਹਾਰਾਜ ਕਿਰਪਾ ਦੇ ਘਰ ਵਿੱਚ ਆ ਕਹਿੰਦੇ ਰੱਬ ਦੀ ਖੁਸ਼ੀ ਹੈ ਉਹਨਾਂ ਦੇ ਉੱਪਰ, ਕਿੰਨਾ ਤੇ ਜਿਨ੍ਹਾਂ ਨੂੰ ਰੱਬ ਨੇ ਕਿਰਪਾ ਕਰਕੇ ਪੂਰੇ ਗੁਰੂ ਸਾਹਿਬ ਜੀ ਨਾਲ ਮਿਲਾਇਆ। ਆਪ ਜੀਆਂ ਉੱਪਰ ਪਰਮਾਤਮਾ ਪ੍ਰਸੰਨ ਹੈ, ਵਾਹਿਗੁਰੂ ਪ੍ਰਸੰਨ ਹੈ ਜੀ।
ਜਨ ਨਾਨਕ ਹਰਿ ਕਾ ਦਾਸ ਹੈ।
ਮਹਾਰਾਜ ਜੀ ਕਹਿੰਦੇ ਮੈਂ ਜਨ ਹਰੀ ਦਾ ਦਾਸ ਹਾਂ,
ਹਰ ਕਿਰਪਾ ਹਰ ਲਾਜ ਰਖਾਹੇ।
ਵਾਹਿਗੁਰੂ ਕਿਰਪਾ ਕਰਕੇ ਮੇਰੀ ਲਾਜ ਰੱਖ। ਸਿੱਖ ਵੀ ਅਰਦਾਸ ਕਰੇ ਸੱਚੇ ਪਾਤਸ਼ਾਹ ਮੈਂ ਆਪ ਜੀ ਦਾ ਨਿਮਾਣਾ ਦਾਸ ਹਾਂ। ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਟ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸੁ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰੱਖੋ ਸਰਨਾਈ। ਸਾਨੂੰ ਨਿਮਰਤਾ ਸਿਖਾਈ ਹੈ ਪਾਠ ਕੀਰਤ ਜੀਆਂ ਨੇ, ਮਹਾਂਪੁਰਸ਼ਾਂ ਨੇ, ਕਿ ਏਦਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਅਰਦਾਸ ਕਰ। ਤੂੰ ਕਿੰਨਾ ਵੀ ਮਹਾਨ ਹੋ ਜਾਵੇਂ, ਤੇਰਾ ਕਿੱਡਾ ਵੀ ਵੱਡਾ ਸਤਿਕਾਰ ਹੋਵੇ, ਤੈਨੂੰ ਦੁਨੀਆ ਕਿੰਨਾ ਵੀ ਮਾਣ ਦੇਵੇ, ਕਿੱਡੇ ਵੀ ਵੱਡੇ ਅਹੁਦੇ ਤੇ ਚਲੇ ਜਾਵੇਂ, ਲੇਕਿਨ ਤੂੰ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਕਹਿ ਦਾਤਾ ਤੁਹਾਡੀ ਕਿਰਪਾ ਦੇ ਨਾਲ ਇਹ ਸਭੋ ਕੁਛ ਪ੍ਰਾਪਤ ਹੋਇਆ, ਮੇਰੇ ਵਿੱਚ ਤਾਂ ਇੰਨੇ ਅਵਗੁਣ ਨੇ, ਪਰ ਕਿਰਪਾ ਕਰਕੇ ਮੇਰੀ ਲਾਜ ਰੱਖਿਓ। ਮਹਾਰਾਜ ਮੈਂ ਆਪ ਜੀਆਂ ਦੀ ਸ਼ਰਨ ਆਇਆ, ਦਾਸ ਹਾਂ, ਲਾਜ ਰੱਖਣੀ।
ਮਹਲਾ ਤੀਜਾ।
ਅੱਗੇ ਤੀਸਰੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ,
ਹਉ ਮੈਂ ਅੰਦਰ ਖੜਕ ਹੈ,
ਬੇਨਤੀ ਕਰਕੇ ਪੁੱਛਣਾ ਕੀਤਾ ਮਹਾਰਾਜ ਜੀ ਇਹ ਦੁਨੀਆਦਾਰ ਲੋਕ ਲੜਦੇ ਝਗੜਦੇ ਕਿਉਂ ਰਹਿੰਦੇ ਨੇ, ਇਹਦਾ ਕਾਰਨ ਕੀ ਹੈ? ਕਹਿੰਦੇ ਇਹਨਾਂ ਦੇ ਅੰਦਰ ਨਾ, ਖਾਸ ਕਰਕੇ ਮਨਮੁੱਖਾਂ ਦੇ ਅੰਦਰ ਹੋਮੇ ਦਾ ਖੰਡਾ ਹੈ, ਕੰਡਾ ਹੈ,
ਖੜਕ ਖੜਕ ਵਿਹਾਰੇ,
ਇਸ ਕਰਕੇ ਹੋਮੇ ਦੇ ਸਹਿਤ ਹੋਣ ਕਰਕੇ ਨਾ ਅਸ਼ਾਂਤ ਵਿਚਰਦੇ ਫਿਰਦੇ ਨੇ, ਟੈਨਸ਼ਨਾਂ ਦੇ ਵਿੱਚ ਭੱਜੇ ਫਿਰਦੇ ਨੇ, ਤੇ ਉਹ ਜਿਹੜਾ ਹੋਮੇ ਦਾ ਕੰਡਾ ਹੈ ਨਾ, ਉਹ ਅੰਦਰ ਜਦੋਂ ਖੜਕਦਾ ਹੈ, ਵੱਜਦਾ ਹੈ, ਤੇ ਆਪਣੇ ਮਨੁੱਖਾ ਜੀਵਨ ਨੂੰ ਵਿਅਰਥੀ ਗਵਾਈ ਜਾ ਰਹੇ ਨੇ, ਐਵੇਂ ਲੰਘਾਈ ਜਾਂਦੇ ਹਨ।
ਮੈਂ ਵੱਡਾ ਰੋਗ ਹੈ,
ਜਿਹੜਾ ਹੋਮੇ ਹੈ ਨਾ ਗੁਰੂ ਕੇ ਪਿਆਰੇ, ਬਹੁਤ ਵੱਡਾ ਰੋਗ ਹੈ, ਇਹ ਮਨੁੱਖ ਦੇ ਹਿੱਸੇ ਵਿੱਚ ਆਇਆ। ਦਾਤੇ ਦਾ ਬਚਨ ਹੈ, ਹੋਮੈ ਰੋਗ ਮਨੁੱਖ ਦੀਨਾ, ਕਾਮ ਰੋਗ ਮੈਂ ਗਲਬਸ ਲੀਨਾ। ਹੋਮੇ ਦਾ ਰੋਗ ਜਿਹੜਾ ਹੰਕਾਰ ਦਾ ਰੋਗ ਹੈ ਨਾ, ਮਨੁੱਖ ਦੇ ਹਿੱਸੇ ਵਿੱਚ ਆਇਆ, ਮੈਂ ਕਰਦਾ ਹੀ ਰਹਿੰਦਾ ਵਾ। ਕਹਿੰਦੇ ਬਹੁਤ ਵੱਡਾ ਰੋਗ ਆ, ਜਿਹੜੇ ਇਹਦੀ ਗ੍ਰਿਫਤ ਵਿੱਚ ਆਏ, ਦੀ ਮਾਰ ਹੇਠ ਆਏ,
ਮਾਰ ਜੰਮੈ ਆਵੈ ਜਾਏ।
ਕਹਿੰਦੇ ਉਹ ਮਰ ਕਰਕੇ ਚਲੇ ਜਾਂਦੇ ਨੇ, ਜਨਮ ਲੈ ਕੇ ਆ ਜਾਂਦੇ ਨੇ, ਆਵਾਗਾਉਣ ਦੇ ਚੱਕਰ ਵਿੱਚ ਪੈ ਹੀ ਰਹਿੰਦੇ ਆ, ਖੱਜਤ ਹੋਈ ਰਹਿੰਦੇ ਹਨ ਜੀ।
ਇਨਕੋ ਪੂਰਬ ਲਿਖਿਆ,
ਕਹਿੰਦੇ ਜਿਨ੍ਹਾਂ ਦੇ ਚੰਗੇ ਪਿਛਲੇ ਪੂਰਬਲੇ ਕਰਮ ਕੀਤੇ ਹੋਏ ਤੇ ਉਹਨਾਂ ਦੀ ਲਿਖਤ ਜਿਨ੍ਹਾਂ ਦੇ ਮਸਤਕ ਉੱਪਰ ਪਈ,
ਸਤਿਗੁਰ ਮਿਲਿਆ ਪ੍ਰਭ ਆਏ।
ਪ੍ਰਭੂ ਕਿਰਪਾ ਸਦਕਾ ਉਹ ਸਤਿਗੁਰੂ ਜੀ ਨੂੰ ਆ ਕੇ ਮਿਲੇ, ਜਾਂ ਸਤਿਗੁਰੂ ਨੇ ਕਿਰਪਾ ਕਰਕੇ ਉਹਨਾਂ ਪਿਆਰਿਆਂ ਨੂੰ ਪ੍ਰਭੂ ਨਾਲ ਮਿਲਾਇਆ। ਆ ਫਿਰ ਧਿਆਨ ਦਿਓ, ਚੰਗੇ ਕਰਮਾਂ ਦੀ ਨਿਸ਼ਾਨੀ ਹੈ ਅਮਰ ਦੀ ਦਾਤ ਮਿਲਣੀ, ਪਿੱਛੇ ਚੰਗੇ ਪੂਰਬਲੇ ਕਰਮ ਕੀਤੇ ਹੋਣ ਤੇ। ਉਸ ਤੋਂ ਬਾਅਦ ਵਿੱਚ ਅੰਮ੍ਰਿਤ ਬਾਣੀ ਦੀ ਦਾਤ ਮਿਲਣੀ, ਕਿਉਂਕਿ ਜਿਹੜੀ ਗੁਰਬਾਣੀ ਹੈ ਨਾ, ਇਹ ਸਾਰੀ ਅੰਮ੍ਰਿਤ ਹੈ। ਆਪਾਂ ਬਚਨ ਪੜ੍ਹਿਆ ਸੀ ਮੰਗਲ ਕਰਦਿਆਂ ਦਾ, ਤਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਅਕਾਲ ਪੁਰਖ ਤੁਹਾਡੀ ਜਿਹੜੀ ਬਾਣੀ ਅੰਮ੍ਰਿਤ ਹੈ ਸੁਣ ਸੁਣ ਹੋਵੇ ਪਰਮ ਗਤ ਮੇਰੀ। ਮਹਾਰਾਜ ਇਹ ਅੰਮ੍ਰਿਤ ਬਾਣੀ ਨੂੰ ਸੁਣ ਕੇ ਨਾ ਮੇਰੀ ਪਰਮ ਗਤੀ ਹੁੰਦੀ ਹੈ। ਬਾਣੀ ਨੂੰ ਸੁਣਨ ਦਾ ਬੜਾ ਵੱਡਾ ਮਹੱਤਵ ਹੈ। ਜਦੋਂ ਗੁਰੂ ਕਿਰਪਾ ਕਰੇ ਅਸੀਂ ਗੁਰਬਾਣੀ ਪੜ੍ਹੀਏ ਨਾ ਉਹਨੂੰ ਨਾਲ ਆਪਣੇ ਕੰਨਾਂ ਦੇ ਨਾਲ ਸੁਣੀਏ, ਕਿਉਂਕਿ ਜਦੋਂ ਅੰਮ੍ਰਿਤ ਬਾਣੀ ਨੂੰ ਸੁਣਾਂਗੇ ਮਹਾਰਾਜ ਕਹਿੰਦੇ ਪਰਮ ਗਤੀ ਦੀ ਪ੍ਰਾਪਤੀ ਹੁੰਦੀ ਹੈ। ਫਿਰ ਜਲਨ ਬੁੱਝੀ ਸੀਤਲ ਹੋਏ ਮਨੁਆ, ਜਿਹੜੇ ਸਾਡੇ ਅੰਦਰ ਜਲਨਤਾ ਹੈ, ਜੈਲਸੀ ਹੈ, ਸਾੜਾ ਹੈ, ਇਹ ਸਾਰਾ ਕੁਛ ਬੁੱਝ ਜਾਏਗਾ। ਮਨ ਐਨ ਠੰਡਾ ਠਾਰ ਹੋ ਜਾਏਗਾ, ਸ਼ਾਂਤ ਹੋ ਜਾਏਗਾ। ਜਲਨ ਬੁੱਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਗੁਰੂ ਸਾਹਿਬ ਜੀ ਦਾ ਦੀਦਾਰ ਕਰਨ ਦੇ ਨਾਲ ਜਿਵੇਂ ਕੌਡੇ ਰਾਕਸ ਦਾ ਮਨ ਸ਼ਾਂਤ ਹੋ ਗਿਆ ਸੀ, ਆਦਮ ਖਾਣਾ ਸੀ ਨਾ, ਪਰ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਮਹਾਰਾਜ ਨੇ ਅੰਦਰ ਸ਼ਾਂਤ ਕਰ ਦਿੱਤਾ। ਜਿੱਦਾਂ ਦਾਈ ਦੌਲਤਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਦੀਦਾਰ ਹੀ ਕੀਤੇ ਸੀ। ਗੁਰੂ ਨਾਨਕ ਸਾਹਿਬ ਉਸ ਸਮੇਂ ਆਪਣੇ ਮੁਬਾਰਕ ਰਸਨਾ ਤੋਂ ਕੁਛ ਬੋਲੇ ਨਹੀਂ, ਕੇਵਲ ਆਪਣੀ ਅੰਮ੍ਰਿਤਮਈ ਦ੍ਰਿਸ਼ਟੀ ਪਾ ਕੇ ਤੱਕਿਆ। ਗੁਰੂ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਵਰਸਦਾ ਹੈ। ਅਮੈ ਦ੍ਰਿੜ ਸੁਭ ਕਰੇ ਹਰੇ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ, ਗੁਰ ਨਾਮ ਨਿਦਰਿਆਉ ਜਨਮ ਹਮ ਕਾਲਖ ਧੋਵੈ, ਸੋ ਕਾਹੋ ਟਲ ਗੁਰ ਸੇਵੀਐ, ਐਨ ਸਹਿ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਅਲਾਈ ਮੁਕੜੇ ਦੇ ਦਰਸ਼ਨ ਹੀ ਕੀਤੇ। ਗੁਰੂ ਨਾਨਕ ਸਾਹਿਬ ਜੀਆਂ ਨੇ ਆਪਣੀ ਦ੍ਰਿਸ਼ਟੀ ਪਾ ਕੇ ਤੱਕਿਆ ਹੀ ਹੈ ਤੇ ਗੁਰੂ ਕੇ ਪਿਆਰਿਓ ਜਨਮਾਂ ਜਨਮਾਤਰਾਂ ਦੀਆਂ ਭੁੱਖਾਂ ਖਤਮ ਕਰਕੇ ਰੱਖ ਦਿੱਤੀਆਂ। ਪਟਵਾਰੀ ਸਾਹਿਬ ਕਹਿੰਦੇ ਨੇ ਜਦੋਂ ਆ ਕੇ ਵਧਾਈ ਦਿੱਤੀ ਦੌਲਤਾਂ, ਝੋਲੀ ਕਰ ਕੁਛ ਪਾਵਾਂ, ਤੇ ਦੌਲਤਾਂ ਦੇ ਸ਼ਬਦ ਸਨ ਇਹ ਸਾਡੀ ਰਸਨਾ ਤੇ ਨਹੀਂ ਆਉਣੇ ਚਾਹੀਦੇ, ਕਿਉਂਕਿ ਉਹ ਵੱਡੇ ਨੇ ਗੁਰੂ ਨਾਨਕ ਸਾਹਿਬ ਜੀਆਂ, ਗੁਰੂ ਨਾਨਕ ਸਾਹਿਬ ਜੀਆਂ ਦੇ ਪਿਤਾ ਜੀਆਂ ਤੋਂ। ਅਸੀਂ ਤਾਂ ਅੱਗੇ ਜਿਵੇਂ ਸਤਿਗੁਰ ਦੱਸਣਗੇ ਇੱਦਾਂ ਗੁਰੂ ਦੇ ਪਿਤਾ ਦਾ ਸਤਿਕਾਰ ਕਰਨਾ। ਦੌਲਤਾਂ ਨੇ ਸ਼ਬਦ ਵਰਤੇ ਰਹਿਣ ਦੇਵੇ ਮੈਂ ਧਿਆ ਮੈਂ ਰੱਜੀ। ਪਟਵਾਰੀ ਸਾਹਿਬ ਕਹਿਣ ਲੱਗੇ ਬੀਬੀ ਪਹਿਲੇ ਕਹਿੰਦੇ ਸੀ ਮੈਂ ਮੂੰਹੋਂ ਮੰਗ ਕੇ ਅਨਾਜ ਲੈਣਾ ਹੈ ਜਿਹਦੇ ਨਾਲ ਮੇਰੇ ਨਿਆਣਿਆਂ ਦਾ ਸਿਆਲ ਸੌਖਾ ਲੰਘ ਜਾਵੇ, ਕਾਸ ਨਾਲ ਰੱਜ ਗਈ। ਤੇ ਬੀਬੀ ਦੌਲਤਾਂ ਨੇ ਕਿਹਾ ਜੋ ਤੁਹਾਡੇ ਘਰ ਦੇ ਵਿੱਚ ਅਲਾਹੀ ਨੂਰ ਆਇਆ ਹੈ ਨਾ, ਉਹਨੇ ਜਿਹੜੀ ਮੇਰੇ ਤੇ ਦ੍ਰਿਸ਼ਟੀ ਪਾਈ ਹੈ, ਮੈਂ ਨਾਮ ਦੀ ਦੌਲਤਾਂ ਸਾਂ ਪਰ ਗਰੀਬਣੀ ਹੋ ਕਰਕੇ ਘਰ ਘਰ ਮੰਗਦੀ ਸਾਂ, ਪਰ ਜਿਹੜੀ ਉਹਨੇ ਮੈਨੂੰ ਅੰਦਰ ਦੀ ਦੌਲਤ ਦਿੱਤੀ ਹੈ ਨਾ, ਉਹਨੇ ਮੇਰਾ ਲੋਕ ਤੇ ਪ੍ਰਲੋਕ ਦੋਨੇ ਹੀ ਸਵਾਰ ਦਿੱਤੇ। ਗੱਜ ਕੇ ਉਚਾਰਨ ਕਰੋ ਸਤਨਾਮ ਸ਼੍ਰੀ। ਕਹਿੰਦੇ ਇਸ ਤਰੀਕੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤੀ, ਸਤਿਗੁਰੂ ਬਖਸ਼ਿਸ਼ ਕਰਦੇ ਨੇ। ਤਾਂ ਦੀਨ ਦੁਨੀਆਂ ਦੇ ਮਾਲਕ ਦਾਤਾ ਜੀ ਕਹਿੰਦੇ ਕਿ ਹੇ ਭਾਈ, ਉਹ ਗੁਰੂ ਕੇ ਪਿਆਰੇ ਜਿਨ੍ਹਾਂ ਦੇ ਪਿੱਛੇ ਚੰਗੇ ਪੂਰਬਲੇ ਕਰਮ ਕੀਤੇ ਤੇ ਮਸਤਕ ਤੇ ਲੇਖ ਲਿਖਿਆ ਗਿਆ, ਉਹਨਾਂ ਨੂੰ ਪਰਮੇਸ਼ਰ ਨੇ ਆਪਣੇ ਸਰੂਪ ਸਤਿਗੁਰੂ ਨਾਲ ਮਿਲਾਇਆ।
ਨਾਨਕ ਗੁਰ ਪ੍ਰਸਾਦੀ ਉਬੇਰੇ,
ਕਹਿੰਦੇ ਉਹ ਗੁਰੂ ਦੀ ਕਿਰਪਾ ਸਦਕਾ ਬਚ ਨਿਕਲਦੇ ਹਨ ਸੰਸਾਰ ਸਾਗਰ ਦੇ ਵਿੱਚੋਂ ਵਿਸ਼ੇ ਵਿਕਾਰਾਂ ਤੋਂ ਵੀ।
ਹਮੈ ਸ਼ਬਦ ਜਲਾਏ,
ਗੁਰੂ ਸਾਹਿਬ ਜੀ ਦੇ ਸ਼ਬਦ ਦੇ ਅਭਿਆਸ ਕਰਕੇ ਆਪਣੇ ਅੰਦਰੋਂ ਹਉਮੈ ਨੂੰ ਸਾੜ ਦਿੰਦੇ ਨੇ, ਬਾਹਰ ਕੱਢ ਦਿੰਦੇ ਨੇ, ਮੁਕਾ ਲੈਂਦੇ ਹਨ। ਬਚਨ ਆਉਂਦਾ ਹੈ ਭਾਈ ਗੁਰਦਾਸ ਸਾਹਿਬ ਜੀਆਂ ਦਾ, ਵਾਹਿਗੁਰੂ ਗੁਰ ਮੰਤਰ ਹੈ ਜਪ ਹੋਮੇ ਖੋਈ। ਕਿਹੜਾ ਮੰਤਰ? ਇੱਕ ਪਲ ਵਾਸਤੇ ਸਾਰੇ ਧਿਆਨ ਦਿਓ ਜੀ, ਜਪਿਓ
ਅਭਿਆਸ ਕਰਕੇ ਉਹ ਮੈਨੂੰ ਜਾਲ ਦਿੰਦੇ ਸਾੜ ਦਿੰਦੇ
ਪੌੜੀ
ਪਰਮੇਸ਼ਰ ਦੀ ਉਸਤਿਤ ਦਾ ਛੰਦ ਉਚਾਰਨ ਕਰਦੇ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ
ਹਰ ਨਾਮ ਹਮਾਰਾ ਪ੍ਰਭ ਅਭਗਤ ਅਗੋਚਰ
ਕਹਿੰਦੇ ਪਰਮੇਸ਼ਰ ਜੀ ਦਾ ਜਿਹੜਾ ਨਾਮ ਹੈ ਨਾ ਉਹ ਸਾਡਾ ਰਾਖਾ ਹੈ ਕਿਸ ਅਕਾਲ ਪੁਰਖ ਦਾ ਜੋ ਅਦ੍ਰਿਸ਼ਟ ਹੈ ਇੰਦਰੀਆਂ ਦੀ ਪਹੁੰਚ ਤੋਂ ਪਰੇ ਅਤੇ
ਅਬਿਨਾਸੀ ਪੁਰਖ ਵਿਧਾਤਾ
ਨਾਸ਼ ਤੋਂ ਰਹਿਤ ਹੈ ਸਰਬ ਸ਼ਕਤੀਵਾਨ ਹੈ ਤੇ ਸਭ ਨੂੰ ਸਿਰਜਣਹਾਰ ਉਸ ਅਕਾਲ ਪੁਰਖ ਦਾ ਨਾਮ ਸਾਡਾ ਰਾਖਾ ਹੈ ਜੀ
ਹਰ ਨਾਮ ਹਮ ਸ੍ਰੇਵ ਹੈ ਹਰ ਨਾਮ ਹਮ ਪੂਜ ਹੈ
ਭਾਈ ਅਸੀਂ ਨਾਮ ਨੂੰ ਹੀ ਸਰੀਰ ਕਰਕੇ ਸੇਵਦੇ ਹਾਂ ਤੇ ਬਾਣੀ ਕਰਕੇ ਪੂਜਦੇ ਬੋਲਦੇ ਹਾਂ ਹੁਣ ਪੂਜਾ ਜਿਹੜੀ ਨਾਮ ਦੀ ਹੈ ਕਿੱਦਾਂ ਕਰਨੀ ਸਤਿਗੁਰੂ ਕਹਿੰਦੇ ਪੂਜਾ ਕੀਚੈ ਨਾਮ ਧਿਆਈਐ ਬਿਨ ਨਾਮੈ ਪੂਜ ਨਾ ਹੋਏ
ਹਰ ਨਾਮੇ ਹੀ ਮਨ ਰਾਤਾ
ਪਿਆਰਿਆਂ ਦਾ ਜਿਹੜਾ ਮਨ ਹਰੀ ਨਾਮ ਵਿੱਚ ਡੰਗਿਆ ਰਹਿੰਦਾ
ਹਰ ਨਾਮੈ ਜੇ ਵਡ ਕੋਈ ਅਵਰ ਨਾ ਸੂਝੈ
ਨਾਮ ਜਿੱਡਾ ਹੋਰ ਕੋਈ ਵੱਡਾ ਸਾਨੂੰ ਨਜ਼ਰ ਨਹੀਂ ਆਉਂਦਾ ਹੈਗਾ ਹੀ ਨਹੀਂ ਹੈਗਾ ਨਾਨਕ ਨਾਮ ਮਿਲੇ ਵਡਿਆਈ ਏਦੂ ਉੱਪਰ ਕਰਮ ਨਹੀਂ ਜੇਕਰ ਹੁੰਦੇ ਮੰਗਣ ਜਾਈਏ ਪੂਰੇ ਅਲਾਮਾ ਮਿਲੇ ਸਹੀ
ਹਰ ਨਾਮੋ ਅੰਤ ਛਡਾਤਾ
ਹਰੀ ਦਾ ਨਾਮ ਹੀ ਹੈ ਜਿਹੜਾ ਅੰਤ ਵੇਲੇ ਛਡਾਉਂਦਾ ਹੈ ਸਹਾਇਤਾ ਕਰਦਾ ਹੈ
ਹਰ ਨਾਮ ਦੀਆ ਗੁਰ ਪਰੇ ਉਪਕਾਰੀ
ਦੂਸਰਿਆਂ ਦੇ ਉੱਪਰ ਵੀ ਪਰ ਉਪਕਾਰ ਕਰਨ ਵਾਲੇ ਅਕਿਰਤ ਕਣਾਂ ਦੇ ਉੱਪਰ ਵੀ ਪਰ ਉਪਕਾਰ ਕਰਨ ਵਾਲੇ 84 ਲੱਖ ਜੀਵਾਂ ਦੇ ਉੱਪਰ ਪਰ ਉਪਕਾਰ ਕਰਨ ਵਾਲੇ ਸਤਿਗੁਰੂ ਜੀਆਂ ਨੇ ਸਾਨੂੰ ਇਹ ਅੰਮ੍ਰਿਤ ਨਾਮ ਦੀ ਦਾਤ ਦਿੱਤੀ
ਧੰਨ ਧੰਨ ਗੁਰੂ ਕਾ ਪਿਤਾ ਮਾਤਾ
ਗੁਰੂ ਸਾਹਿਬ ਜੀ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਪਿਤਾ ਮਾਤਾ ਧੰਨ ਧੰਨ ਹਨ ਜੀ
ਸਤਿਗੁਰ ਆਪਣੇ ਕਉ ਸਦਾ ਨਮਸਕਾਰੀ
ਮੈਂ ਆਪਣੇ ਸਤਿਗੁਰੂ ਜੀ ਨੂੰ ਸਦਾ ਵਾਸਤੇ ਨਮਸਕਾਰ ਕਰਦਾ ਹਾਂ ਸਿਜਦਾ ਕਰਦਾ ਹਾਂ
ਜਿਤ ਮਿਲਿਆ ਹਰ ਨਾਮ ਮੈਂ ਜਾਤਾ
ਜੇ ਸਤਿਗੁਰੂ ਜੀਆਂ ਦੇ ਨਾਲ ਮਿਲਣ ਕਰਕੇ ਮੈਨੂੰ ਪਰਮੇਸ਼ਰ ਦੇ ਅੰਮ੍ਰਿਤ ਨਾਮ ਦੀ ਦਾਤ ਮਿਲੀ ਤੇ ਮੇਰੀ ਵੀ ਕੋਈ ਪਹਿਚਾਣ ਬਣੀ ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਮੈਂ ਸਦਾ ਵਾਸਤੇ ਨਮਸਕਾਰ ਕਰਦਾ ਹਾਂ ਕੁਰਬਾਨ ਜਾਂਦਾ ਹਾਂ ਆਪਾਂ ਲੜੀਵਾਰ ਸ਼ਬਦ ਦੇ ਦੋ ਬੰਦ ਸੰਖੇਪ ਰੂਪ ਵਿੱਚ ਵਿਚਾਰ ਕਰਕੇ ਫਿਰ ਸਮਾਪਤੀ ਕਰਾਂਗੇ ਜੀ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਜੀ ਬਖਸ਼ਿਸ਼ ਕਰਕੇ ਜੋ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀਆਂ ਨੇ ਰਾਮਕਲੀ ਰਾਗ ਦੇ ਵਿੱਚ ਪਾਵਨ ਸ਼ਬਦ ਆਪਣੀ ਰਸਨਾ ਤੋਂ ਉਚਾਰਨ ਕੀਤਾ ਗੁਰੂ ਕੇ ਪਿਆਰਿਆਂ ਨੇ ਇਸ ਦੇ ਪਹਿਲੇ 18 ਬੰਦ ਜਿਹੜੇ ਨੇ ਉਹ ਵਿਚਾਰੇ ਹਨ 19ਵੇਂ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ
ਵੇਦ ਬਾਦ ਨਾ ਪਖੰਡ ਆਉਦੂ
ਇਹ ਜੋਗੀ ਧਰਮ ਗ੍ਰੰਥਾਂ ਨੂੰ ਪੜ੍ਹ ਕੇ ਐਵੇਂ ਝਗੜਿਆਂ ਵਿੱਚ ਨਾ ਪਏ ਉਹਨਾਂ ਨੂੰ ਪੜ੍ਹ ਕੇ ਝਗੜਾ ਨਹੀਂ ਕਰਨਾ ਧਰਮ ਗ੍ਰੰਥਾਂ ਦੇ ਉਪਦੇਸ਼ ਨੂੰ ਗ੍ਰਹਿਣ ਕਰਨਾ ਹੈ ਵੇਦ ਕਿਤੇਬ ਕਹੋ ਮਤ ਝੂਠੇ ਝੂਠਾ ਜੋਣਾ ਵਿਚਾਰੇ
ਗੁਰਮੁਖ ਸ਼ਬਦ ਵਿਚਾਰੀ
ਦੇ ਦਰ ਤੇ ਜਾ ਕੇ ਸ਼ਬਦ ਦਾ ਵਿਚਾਰ ਬਣ ਬਣ ਵਿਚਾਰ ਕਰ
ਗੁਰਮੁਖ ਜੋਗ ਕਮਾਵੇ
ਸਿੰਗਰਾਂ ਦੇ ਉਪਦੇਸ਼ ਨੂੰ ਧਾਰਨ ਕਰਕੇ ਜਦੋਂ ਤੂੰ ਜੋਗੀ ਜੋਗ ਕਮਾਵੇਂਗਾ
ਜਤ ਸਤ ਸ਼ਬਦ ਵਿਚਾਰੀ
ਜਤ ਸਤ ਦਾ ਧਾਰਨੀ ਹੋ ਕੇ ਅਸਲ ਸ਼ਬਦ ਦਾ ਵਿਚਾਰ ਬਣ ਬਣੇਗਾ
ਸ਼ਬਦ ਮਰੈ ਮਨ ਮਾਰੇ ਆਉਦੂ
ਕਹਿੰਦੇ ਜਿਹੜੇ ਸ਼ਬਦ ਦੇ ਦੁਆਰਾ ਆਪਣੇ ਆਪ ਨੂੰ ਮਾਰਦੇ ਹਨ ਆਪਣੇ ਮਨ ਨੂੰ ਮਾਰਦੇ ਹਨ ਹੈ ਜੋਗੀ
ਯੋਗ ਜੁਗਤ ਵਿਚਾਰੀ
ਯੋਗ ਜੁਗਤ ਦੇ ਵਿਚਾਰਵਾਨ ਕਹਿ ਜਾਂਦੇ ਹਨ ਜੋਗੀ ਕਥਨ ਕੀਤੇ ਜਾਂਦੇ ਹਨ
ਮਾਇਆ ਮੋਹ ਭਵ ਜਲ ਹੈ ਅਵਦੂ
ਇਹ ਜੋਗੀ ਇਹ ਜੋ ਮਾਇਆ ਦਾ
ਤਾਂ ਮੋਹ ਹੈ ਹੀ, ਸੰਸਾਰ ਸਮੁੰਦਰ ਹੈ।
ਸ਼ਬਦ ਤਰੈ ਕੁਲ ਤਾਰੀ,
ਸ਼ਬਦ ਦੇ ਦੁਆਰਾ ਹੀ ਆਪ ਤਰਿਆ ਜਾਂਦਾ ਤੇ ਕੁਲ ਦਾ ਉਧਾਰ ਹੁੰਦਾ।
ਸ਼ਬਦ ਸੂਰ ਜੁਗ ਚਾਰੇ ਆਉਦੂ,
ਗੁਰੂ ਸਾਹਿਬ ਜੀ ਦੀ ਆਪ, ਗੁਰੂ ਸਾਹਿਬ ਜੀ ਆਪਣੇ ਸ਼ਬਦ ਦੁਆਰਾ ਚਾਰੇ ਯੁਗਾਂ ਦੇ ਵਿੱਚ ਸੂਰਜ ਵਾਂਗੂ ਹਨ।
ਬਾਣੀ ਭਗਤ ਵਿਚਾਰ,
ਜਿਹੜੀ ਬਾਣੀ ਹੈ ਇਸ ਦੁਆਰਾ ਜਿਹੜੀ ਭਗਤੀ ਕਰਨੀ ਹੈ, ਗੁਰੂ ਰੂਪ ਸ਼ਬਦ ਦੀਆਂ ਕਿਰਨਾਂ ਬਖੇਰੀਆਂ ਨੇ।
ਇਹੋ ਮਨ ਮਾਇਆ ਮੋਹ ਆਉਦੂ,
ਇਹ ਜੋਗੀ ਇਹ ਜਿਹੜਾ ਮਨ ਹੈ ਇਹ ਮਾਇਆ ਦੇ ਮੋਹ ਵਿੱਚ ਮੋਹਿਆ ਹੈ।
ਸ਼ਬਦ ਵਿਚਾਰ,
ਸ਼ਬਦ ਦੀ ਵਿਚਾਰ ਕਰਕੇ ਇਸ ਵਿੱਚੋਂ ਨਿਕਲ ਸਕਦਾ।
ਆਪੇ ਬਖਸ਼ੇ ਮੇਲ ਮਿਲਾਏ,
ਅੱਗੇ ਨਾਲ ਪੜਿਓ,
ਨਾਨਕ ਸਰਣ ਤੁਮਾਰੀ,
ਤੁਹਾਡੀ ਸਰਨ ਵਿੱਚ ਆ ਜਾਂਦੇ ਹਨ ਨਾ, ਉਹਨਾਂ ਨੂੰ ਤੁਸੀਂ ਬਖਸ਼ਿਸ਼ ਕਰਕੇ ਗੁਰੂ ਨਾਲ ਮਿਲਾ ਦਿੰਦੇ ਹੋ ਤੇ ਗੁਰੂ ਬਖਸ਼ਿਸ਼ ਕਰਕੇ ਉਹਨਾਂ ਦੇ ਅਵਗੁਣਾਂ ਨੂੰ ਕੱਟ ਦਿੰਦਾ ਹੈ। ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਜੀ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਹਾਰਦਿਕ ਤੌਰ ਤੇ ਸਵਾਗਤ। ਕਲਗੀਧਰ ਦੇ ਪੁੱਤਰੋ ਧੀਓ, ਅੰਮ੍ਰਿਤਧਾਰੀ ਹੋ ਕੇ ਜੀਓ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ, ਗੁਰੂ ਗ੍ਰੰਥ ਸਾਹਿਬ ਜੀਆਂ ਦਾ, ਕੋਟਾਨ ਕੋਟ ਧੰਨਵਾਦ। ਸਿੱਖ ਜਗਤ ਦੀ ਸਤਿਕਾਰਯੋਗ ਸ਼ਖਸੀਅਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਉਹਨਾਂ ਦਾ ਧੰਨਵਾਦ ਜਿਨ੍ਹਾਂ ਗੁਰੂ ਕੀ ਸੰਗਤ ਦੇ ਦੀਦਾਰ ਕਰਾਏ ਜੀ। ਅਖੀਰ ਵਾਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ।
ਇਹ ਮਨ ਮਾਇਆ ਮੋਹ ਆਉਦੂ, ਨਿਕ ਸੈ ਸ਼ਬਦ ਵਿਚਾਰੀ, ਆਪੇ ਬਖਸ਼ੇ ਮੇਲ ਮਿਲਾਏ, ਨਾਨਕ ਸਰਣ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।